साध के संग नहीं किछ काल, दर्शन भेटत होत निहाल। साध के संग नहीं किछ काल, दर्शन भेटत होत निहाल।
साध के संग नहीं किछ काल, दर्शन भेटत होत निहाल। साध के संग नहीं किछ काल,
दर्शन भेटत होत निहाल। दर्शन भेटत होत निहाल,
दर्शन भेटत होत निहाल, दर्शन भेटत होत निहाल।
साध के संग नहीं किछ काल, दर्शन भेटत होत निहाल। साध के संग नहीं किछ काल, दर्शन भेटत होत निहाल।
साध के संग नहीं किछ काल, दर्शन भेटत होत निहाल। साध के संग नहीं किछ काल, दर्शन भेटत होत निहाल।
साध के संग नहीं किछ काल, दर्शन भेटत होत निहाल। साध के संग कलूखत हरै, साध के संग नरक पर हरै। साध के संग इहां उहां सुहेला, साध संग बिचरत हर मेला। जो इच्छा सोई फल पावे, साध के संग न बिरथा जावे। पार ब्रह्म साध रिद वसे, पार ब्रह्म साध रिद वसे। नानक उदरे साध सुन रसे, साध के संग नहीं किछ काल, दर्शन भेटत होत निहाल। साध के संग नहीं किछ काल, दर्शन भेटत होत निहाल।
साध के संग नहीं किछ काल, दर्शन भेटत होत निहाल। साध के संग नहीं किछ काल, दर्शन भेटत होत निहाल।
दर्शन भेटत होत निहाल, दर्शन भेटत होत निहाल। साध के संग नहीं किछ काल, दर्शन भेटत होत निहाल। साध के संग नहीं किछ काल, दर्शन भेटत होत निहाल।
साध के संग नहीं किछ काल, दर्शन भेटत होत निहाल। साध के संग नहीं किछ काल, दर्शन भेटत होत निहाल।
साध के संग नहीं किछ काल, दर्शन भेटत होत निहाल। लाइना तो सिर्फ दो हन, पर इहदे विच बख्शिश किड्डी वड्डी है। जे इहदी विचार करिए कि जिस साधु की संगत के नाल कोई कालना कालन की लोड़ नहीं, उदे दर्शन करन नाल ही सब कुछ प्राप्त हो जावे। साधु संसार विच बहुत हन, लम्मा चोला पाया संत जी, हुण जिवें स्कूल दे विद्यार्थी हन, कोई पहली जमात दा विद्यार्थी है, कोई दसवीं दा है, कोई सोलहवीं दा है, ਹੁਣ ਆਪਣੀ ਨਿਗਾਹ ਵਿੱਚ ਹੈ ਸਾਰੇ ਵਿਦਿਆਰਥੀ, ਪਰ ਪਹਿਲੀ ਵਾਲੇ ਦਾ ਤੇ ਦਸਵੀਂ ਵਾਲੇ ਦਾ ਜਿਹੜਾ ਫਰਕ ਹੈ ਉਹ ਤੁਸੀਂ ਸਾਰੇ ਜਾਣਦੇ ਹੋ। ਇਸੇ ਤਰ੍ਹਾਂ ਦੇਖਣ ਨੂੰ ਸੰਤ, ਕਹਿਣ ਨੂੰ ਸੰਤ, ਪਰ ਉਹਨਾਂ ਦੀ ਜਿਹੜੀ ਕਮਾਈ, ਉਹਨਾਂ ਦੀ ਜਿਹੜੀ ਸਟੇਜ ਹੈ, ਉਸਦਾ ਬਹੁਤ ਫਰਕ ਆ ਜਾਂਦਾ ਕਈ ਵਾਰੀ। ਹੁਣ ਕਈ ਵਾਰੀ ਆਪਾਂ ਕਿਸੇ ਮਹਾਂਪੁਰਖ ਕੋਲ ਜਾਂਦੇ ਹਾਂ, ਸੰਤ ਕੋਲ ਜਾਂਦੇ ਹਾਂ, ਆਪਣਾ ਦੁੱਖ ਦੱਸਦੇ ਹਾਂ, ਉਹ ਅੱਗੋਂ ਆਪਾਂ ਨੂੰ ਆਖਦਾ ਵੀ ਤੁਸੀਂ ਆ ਪਾਠ ਕਰਿਆ ਕਰੋ, ਇਸ ਸ਼ਬਦ ਦਾ ਪਾਠ ਕਰ ਲਿਆ ਕਰੋ, ਤੁਹਾਡਾ ਕਾਰਜ ਰਾਸ ਹੋ ਜਾਏਗਾ। ਜਾਂ ਸੁਖਮਨੀ ਸਾਹਿਬ ਦੇ ਪਾਠ ਕਰ ਲਓ, ਜਪਜੀ ਸਾਹਿਬ ਦੇ ਪਾਠ ਕਰ ਲਓ। ਪਾਠ ਤਾਂ ਅਸੀਂ ਪਹਿਲਾਂ ਵੀ ਕਰਦੇ ਹੁੰਦੇ ਹਾਂ, ਪਰ ਜਦੋਂ ਕਿਸੇ ਮਹਾਂਪੁਰਸ਼ ਦੀ ਰਸਨਾ ਤੋਂ ਬਚਨ ਹੋ ਜਾਂਦਾ, ਕਿਉਂਕਿ ਉਹਨਾਂ ਨੇ ਆਪ ਕਮਾਈ ਕੀਤੀ ਹੁੰਦੀ ਹੈ, ਉਸਦਾ ਫਿਰ ਅਸਰ ਛੇਤੀ ਹੁੰਦਾ। ਹੁਣ ਕਈ ਇਹ ਵੀ ਗੱਲ ਕਹਿੰਦੇ ਨੇ ਕਿ ਜਿਹੜਾ ਸ਼ਬਦ ਦਾ ਜਾਪ ਕਰਨਾ, ਵੀ ਜਿਵੇਂ ਸੰਕਟ ਮੋਚਨ ਹੈ, ਦੁੱਖ ਭੰਜਨੀ ਸਾਹਿਬ ਹੈ, ਅਖੇ ਇਹ ਮਨਮਤ ਹੈ। ਕਈ ਲੋਕ ਇਹ ਕਿੰਤੂ ਪਰੰਤੂ ਕਰਦੇ ਹਨ, ਪਰ ਸਾਧ ਸੰਗਤ ਜੀ, ਉਹਨਾਂ ਦਾ ਕਿੰਤੂ ਪਰੰਤੂ ਗਲਤ ਹੈ। ਦੇਖੋ, ਸਤਿਗੁਰ ਸੱਚੇ ਪਾਤਸ਼ਾਹ ਨੇ ਜਿਤਨੀ ਵੀ ਬਾਣੀ ਉਚਾਰਨ ਕੀਤੀ ਹੈ, ਉਹ ਕਿਸੇ ਪ੍ਰਥਾਏ ਕੀਤੀ ਹੈ। ਜੇ ਬੱਚੇ ਨੂੰ ਤਾਪ ਹੋਇਆ ਤਾਂ ਸਤਿਗੁਰ ਸੱਚੇ ਪਾਤਸ਼ਾਹ ਨੇ ਸ਼ਬਦ ਉਚਾਰਿਆ, ਉਹ ਸ਼ਬਦ ਪੜ੍ਹਨ ਨਾਲ ਉਹਦਾ ਤਾਪ ਦੂਰ ਹੋ ਗਿਆ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕੋਹੜੀ ਦੇ ਘਰੇ ਗਏ ਤੇ ਉੱਥੇ ਕਿਹੜਾ ਦਵਾਈ ਦਿੱਤੀ ਸੀ ਧੰਨ ਗੁਰੂ ਨਾਨਕ ਪਾਤਸ਼ਾਹ ਨੇ? ਇੱਕ ਸ਼ਬਦ ਉਚਾਰਿਆ ਸੀ, ਜੈ ਤਨ ਬਾਣੀ ਵਿਸਰ ਜਾਏ ਤੇ ਉਹ ਪੱਕਾ ਰੋਗੀ ਬਿਲੜਾਏ। ਉਹ ਸ਼ਬਦ ਪੜ੍ਹਨ ਦੇ ਨਾਲ ਉਹਦਾ ਕੋਹੜ ਦੂਰ ਹੋ ਗਿਆ। ਤੇ ਆ ਮਸਕੀਨ ਜੀ ਦੱਸਦੇ ਸਨ ਆਪਣੀ ਕਥਾ ਦੇ ਵਿੱਚ, ਕਈ ਵਾਰੀ ਕਹਿਣ ਲੱਗੇ ਕਿ ਜਦੋਂ ਸੰਸਾਰ ਦੇ ਵਿੱਚ ਕੋਈ ਦਵਾਈ ਨਹੀਂ ਸੀ, ਅੰਗਰੇਜ਼ੀ ਦਵਾਈਆਂ ਤਾਂ ਹੁਣੇ ਥੋੜ੍ਹੀ ਦੇਰ ਤੋਂ ਬਣੀਆਂ ਨੇ, ਪਹਿਲਾਂ ਦੂਜੀਆਂ ਦੇਸੀ ਹੁੰਦੀਆਂ ਸਨ, ਪਰ ਜਦੋਂ ਦੇਸੀ ਦਵਾਈਆਂ ਵੀ ਨਹੀਂ ਸਨ ਹੁੰਦੀਆਂ, ਕਹਿੰਦੇ ਅਖੇ ਉਦੋਂ ਮੰਤਰ ਦੇ ਨਾਲ ਤਾਪ ਉਤਾਰਿਆ ਜਾਂਦਾ ਸੀ। ਹਜੇ ਵੀ ਕਈ ਥਾਂ ਤੇ ਹੈ, ਮੰਤਰ ਦੇ ਨਾਲ ਜਾੜ ਪੀੜ ਦਰਦ ਹੁੰਦੀ ਹੈ, ਉਹ ਮੰਤਰ ਪੜ੍ਹਦੇ ਨੇ ਠੀਕ ਹੋ ਜਾਂਦੇ। ਉਹ ਭਲਿਓ, ਜੇ ਇੱਕ ਮੰਤਰ ਦੇ ਨਾਲ ਇਹ ਕੰਮ ਹੋ ਸਕਦਾ, ਕੀ ਗੁਰਬਾਣੀ ਦੇ ਸ਼ਬਦ ਪੜ੍ਹਨ ਨਾਲ ਤੇਰੇ ਦੁੱਖ ਦੂਰ ਨਹੀਂ ਹੋ ਸਕਦੇ? ਇਹ ਦੁੱਖ ਦੂਰ ਹੁੰਦੇ ਹਨ ਸਾਧ ਸੰਗਤ ਬਾਣੀ ਪੜ੍ਹਨ ਦੇ ਨਾਲ। ਤੋ ਜਦੋਂ ਮਹਾਂਪੁਰਸ਼ ਕਿਸੇ ਨੂੰ ਸ਼ਬਦ ਦਿੰਦਾ ਹੈ, ਜਾਪ ਕਰਾਉਂਦਾ ਹੈ, ਉਹਦੇ ਕੋਲ ਉਹਦਾ ਕਾਰਜ ਰਾਸ ਹੋ ਜਾਂਦਾ। ਆਪਾਂ ਫਿਰ ਉਸ ਮਹਾਂਪੁਰਸ਼ ਦੀ ਕਈ ਥਾਂ ਤੇ ਵਡਿਆਈ ਕਰਦੇ ਹਾਂ ਵੀ ਉਹਨਾਂ ਨੇ ਆਹ ਸਾਨੂੰ ਸ਼ਬਦ ਦਿੱਤਾ, ਆਹ ਬਚਨ ਦਿੱਤਾ, ਉਹਦੇ ਨਾਲ ਸਾਡਾ ਕਾਰਜ ਰਾਸ ਹੋ ਗਿਆ। ਪਰ ਹੁਣ ਇਸ ਤੋਂ ਇੱਕ ਬਹੁਤ ਉੱਪਰਲੀ ਸਟੇਜ ਹੈ, ਇਹ ਤਾਂ ਹੈ ਵੀ ਤੁਹਾਡੇ ਕੋਲੋਂ ਘਾਲਣਾ ਘਾਲੀ, ਤੁਸੀਂ ਘਾਲਣਾ ਘਾਲੀ, ਉਹਨੇ ਦੱਸਿਆ ਤੁਸੀਂ ਘਾਲਣਾ ਘਾਲੀ ਤੇ ਤੁਹਾਡਾ ਕਾਰਜ ਰਾਸ ਹੋਇਆ। ਪਰ ਇੱਕ ਐਡਾ ਉੱਚਾ ਸਾਧੂ ਹੈ ਕਿ ਜਿਹਨੇ ਨਾ ਕੋਈ ਬਚਨ ਕੀਤਾ, ਨਾ ਕੋਈ ਸ਼ਬਦ ਦਿੱਤਾ, ਨਾ ਕੋਈ ਘਾਲਣਾ ਘਾਲਣ ਨੂੰ ਦੱਸੀ, ਉਹਦੇ ਦਰਸ਼ਨ ਕੀਤੇ ਤੇ ਸਾਰੇ ਦੁੱਖ ਦੂਰ ਹੋ ਗਏ। ਉਹਦੇ ਦਰਸ਼ਨ ਕੀਤੇ, ਮਨ ਦੇ ਫੁਰਨੇ ਹੱਲ ਹੋ ਗਏ। ਉਹਦੇ ਦਰਸ਼ਨ ਕਰਕੇ ਗਿਆ ਜਾਂਦਿਆਂ ਸਾਰੇ ਕਾਰਜ ਰਾਸ ਹੋ ਗਏ। ਉਹਦੇ ਵਾਸਤੇ ਆਖਿਆ, ਸਾਧ ਕੇ ਸੰਗ ਨਹੀਂ ਕਿਛ ਕਾਲ, ਦਰਸ਼ਨ ਭੇਟਤ ਹੋਤ ਨਿਹਾਲ। ਪਰ ਇਹੋ ਜੇ ਸਾਧੂ ਨਾਨਕ ਕੋਟਨ ਮੈਂ ਕੋ, ਹਜ਼ਾਰਾਂ ਚ ਨਹੀਂ, ਸੈਂਕੜਿਆਂ ਚ ਨਹੀਂ, ਕਰੋੜਾਂ ਚ, ਤੇ ਬੜੇ ਵੱਡਿਆਂ ਭਾਗਾਂ ਵਾਲਿਆਂ ਨੂੰ, ਕਰਮਾਂ ਵਾਲਿਆਂ ਨੂੰ ਐਸੇ ਮਹਾਂਪੁਰਸ਼ਾਂ ਦਾ ਮਿਲਾਪ ਹੁੰਦਾ ਹੈ। ਐਸੇ ਮਹਾਂਪੁਰਸ਼ ਧੰਨ ਬਾਬਾ ਨੰਦ ਸਿੰਘ ਜੀ ਵਰਗੇ। ਸਾਧ ਸੰਗਤ, ਉਹਨਾਂ ਬਾਬਤ ਆਖਿਆ ਕਿ ਸਾਧ ਕੇ ਸੰਗ ਨਹੀਂ ਕਿਛ ਕਾਲ, ਦਰਸ਼ਨ ਭੇਟਤ ਹੋਤ ਨਿਹਾਲ। ਹੁਣ ਅਸੀਂ ਤਾਂ ਸਾਧੂ, ਕਿਸੇ ਨੇ ਸਾਹਿਬ ਆਖਦੇ ਨੇ ਬ੍ਰਹਮ ਗਿਆਨੀ ਕੀ ਗੱਤ, ਬ੍ਰਹਮ ਗਿਆਨੀ ਜਾਣੇ, ਤੇ ਅਸੀਂ ਆਪ ਬ੍ਰਹਮ ਗਿਆਨੀ ਨਹੀਂ, ਅਸੀਂ ਬ੍ਰਹਮ ਗਿਆਨੀ ਦੀ ਗੱਤ ਨੂੰ ਕਿਵੇਂ ਜਾਣ ਸਕਦੇ ਹਾਂ? ਅਸੀਂ ਤਾਂ ਵੇਖਦੇ ਹਾਂ ਲੰਮਾ ਚੋਲਾ ਪਾਇਆ, ਚੰਗੀ ਪੱਗ ਬੰਨੀ ਹੈ, ਵੱਡਾ ਸੰਤ ਹੈ, ਚੰਗੀ ਲੰਬੀ ਕਾਰ ਰੱਖੀ ਹੈ, ਵੱਡਾ ਸੰਤ ਹੈ। ਪਰ ਸਾਧ ਸੰਗਤ, ਸਾਧੂ ਦੀ ਜਿਹੜੀ ਗੁਰਮਤ ਅਨੁਸਾਰ, ਕਿਉਂਕਿ ਕੋਈ ਜ਼ਰੂਰੀ ਨਹੀਂ ਕਿ ਸਾਧੂ ਬਹੁਤ ਕੱਪੜੇ ਚੰਗੇ ਪਾਊਗਾ, ਕਈ ਵਾਰੀ ਹੈ ਫਕਰ ਨੂੰ ਕਰਨਾ ਸਲਾਮ ਚੰਗਾ, ਭਾਵੇਂ ਹਾਲਤ ਹੀ ਉਹ ਬੇਹਾਲ ਹੋਵੇ, ਇਹ ਨਾ ਜਾਣੀਏ ਇਸ ਦੇ ਕੁਝ ਨਹੀਂ ਪੱਲੇ, ਮਤ ਪਿਛਲਾ ਕੋਈ ਨਿਹਾਲ ਹੋਵੇ, ਤੇਗ ਫਕਰ ਦੀ ਰੁਕੇ ਨਾ ਕਿਸੇ ਕੋਲੋਂ, ਭਾਵੇਂ ਰੋਕਣੇ ਨੂੰ ਹੱਥ ਢਾਲ ਹੋਵੇ, ਸਾਈ ਲੋਕ ਫਰੋਲ ਚਾ ਗੋਦੜੀ ਨੂੰ, ਮਤ ਗੋਦੜੀ ਦੇ ਵਿੱਚ ਲਾਲ ਹੋਵੇ। ਕਈ ਵਾਰੀ ਗੋਦੜੀ ਦੇ ਵਿੱਚ ਲਾਲ ਹੁੰਦਾ, ਉਪਰੋਂ ਐਵੇਂ ਮੜਾਸਾ ਜਿਹਾ ਮਾਰਿਆ, ਪਰ ਸਾਧ ਸੰਗਤ ਉਹਦਾ ਬਚਨ ਤੇਗ ਫਕਰ ਦੀ ਰੁਕੇ ਨਾ ਕਿਸੇ ਕੋਲੋਂ, ਉਹਦੇ ਕੋਲ ਨਾ ਤਾਂ ਕੋਈ ਤਲਵਾਰ ਹੈ, ਤੇ ਨਾ ਉਹਦੇ ਕੋਲ ਕੋਈ ਬੰਦੂਕ ਹੈ, ਤੇ ਨਾ ਕੋਈ ਰਾਈਫਲਾਂ, ਤੇ ਨਾ ਕੋਈ ਗਨਮੈਨ ਰੱਖੇ ਉਹਨੇ। ਤੇ ਹੁਣ ਉੱਥੇ ਇੱਥੇ ਬਚਨ ਆਖਿਆ ਵੀ ਤੇਗ ਫਕਰ ਦੀ ਰੁਕੇ ਨਾ, ਤੇਗ ਆਖਦੇ ਕਿਰਪਾਨ ਨੂੰ, ਉਹਦੇ ਕੋਲ ਕਿਹੜੀ ਤੇਗ ਹੈ, ਕਿਹੜੀ ਕਿਰਪਾਨ ਹੈ, ਉਹਦੇ ਬਚਨ ਦੀ ਕਿਰਪਾਨ ਹੈ ਸਾਧ ਸੰਗਤ, ਉਹਦੇ ਬਚਨ ਦੀ ਤੇਗ ਹੈ। ਇਹ ਦੂਜੀ ਤੇਗ ਕੋਲੋਂ ਤਾਂ ਕੋਈ ਬਚ ਜਾਏਗਾ, ਪਰ ਜੇ ਮਹਾਂਪੁਰਖ ਦੇ ਬਚਨ ਦਾ ਤੀਰ ਚੱਲ ਗਿਆ ਉਹ ਸੁੱਕਾ ਨਹੀਂ। ਤੇਗ ਫਕਰ ਦੀ ਰੁਕੇ ਨਾ ਕਿਸੇ ਕੋਲੋਂ, ਭਾਵੇਂ ਰੋਕਣੇ ਨੂੰ ਹੱਥ ਢਾਲ ਹੋਵੇ, ਸਾਈ ਲੋਕ ਮਰੋੜ ਚਾ ਗੋਦੜੀ ਨੂੰ, ਮਤ ਗੋਦੜੀ ਦੇ ਵਿੱਚ ਲਾਲ ਹੋਵੇ, ਉਹਨਾਂ ਦੀ ਗੋਦੜੀ ਦੇ ਵਿੱਚ ਲਾਲ ਹੁੰਦਾ। ਹੁਣ ਦੁਨੀਆਂ ਦੀ ਨਿਗਾਹ ਦੇ ਵਿੱਚ ਕੱਪੜੇ ਪਾਏ ਉਹ ਸੰਤ ਹੈ, ਕਮਾਈ ਕਰਨ ਵਾਲਾ ਉਹ ਵੀ ਸੰਤ ਹੈ, ਪਰ ਫਰਕ ਕਿੰਨਾ ਹੈ। ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ, ਸਾਰੀ ਜ਼ਿੰਦਗੀ ਸਾਧੂ ਦੀ ਮਹਿਮਾ ਦਾ ਸ਼ਬਦ ਵੀ ਸੁਣਿਆ, ਹਾਲਾਂਕਿ ਗੁਰਬਾਣੀ ਹੈ। ਹੁਣ ਉਹਨਾਂ ਨੂੰ ਵੀ ਤੱਕ ਲਵੋ ਜਿਹੜੇ ਸੱਜੇ ਖੱਬੇ ਬੰਦੇ ਖੜੇ ਕਰਕੇ ਆਪਣੀ ਉਪਮਾ ਕਰਾਉਂਦੇ ਹਨ, ਆਪਣੀ ਉਪਮਾ ਸੁਣਦੇ ਹਨ, ਤੇ ਫਿਰ ਵੀ ਸਬਰ ਨਹੀਂ ਆਉਂਦਾ, ਆਪਣੀ ਉਪਮਾ ਆਪਣੇ ਮੂੰਹ ਨਾਲ ਫਿਰ ਕਰਨ ਲੱਗ ਜਾਂਦੇ। ਪਰ ਇੱਕ ਇਹ ਵੀ ਸਾਧ ਹੈ ਕਿ ਗੁਰਬਾਣੀ ਦੇ ਵਿੱਚੋਂ ਵੀ ਜੇ ਕੋਈ ਬਾਬਾ ਜੀ ਦੇ ਕੋਲ ਆਣ ਕੇ ਸਾਧੂ ਦੀ ਮਹਿਮਾ ਦਾ ਸ਼ਬਦ ਪੜ੍ਹਦਾ ਸੀ, ਕਹਿੰਦੇ ਸਨ ਬਈ ਕੋਈ ਗੁਨਾਹ ਬਖਸ਼ਾਉਣ ਵਾਲੀ ਗੱਲ ਕਰ, ਇਹ ਮਨ ਤਾਂ ਅੱਗੇ ਪਾਪੀ ਹੈ, ਕੀ ਪਤਾ ਸਮਝੇ ਮੈਂ ਹੀ ਸਾਧ ਹਾਂ। ਹੁਣ ਇੱਕ ਪਾਸੇ ਉਹ ਹੈ ਜਿਹੜਾ ਆਪਣੀ ਵਡਿਆਈ ਸੁਣਦਾ ਹੈ, ਆਪਣੀ ਵਡਿਆਈ ਆਪਣੇ ਮੂੰਹ ਨਾਲ ਕਰਦਾ ਹੈ, ਪਰ ਇੱਕ ਸਾਧੂ ਹੈ ਜਿਹੜਾ ਗੁਰਬਾਣੀ ਦੇ ਮੁਤਾਬਕ ਵੀ ਸਾਧ ਦੀ ਮਹਿਮਾ ਨਹੀਂ ਸੁਣਦਾ। ਹੁਣ ਦੋਨਾਂ ਦਾ ਤੁਸੀਂ ਫਰਕ ਆਪੇ ਜਾਣਿਓ ਕਿ ਸੰਤ ਕੌਣ ਹੈ ਔਰ ਅਸੰਤ ਕੌਣ ਹੈ। ਬਾਬਾ ਆਨੰਦ ਸਿੰਘ ਜੀ ਦੇ ਪਾਸ ਇੱਕ ਕੋਈ ਸਾਧੂ ਬਾਬਾ ਜੀ ਨੂੰ, ਬਾਬਾ ਜੀ ਨਾਲ ਮੇਲ ਹੋਇਆ ਬਾਬਾ ਆਨੰਦ ਸਿੰਘ ਜੀ ਮਹਾਰਾਜ ਨਾਲ, ਤੇ ਗੱਲਾਂ ਬਾਤਾਂ ਕਰਦਾ, ਪੁੱਛਣ ਲੱਗਾ ਬਾਬਾ ਜੀ ਇਹ ਪੱਕੀ ਗੱਲ ਹੈ ਕਿ ਗੁਰੂ ਨਾਨਕ ਪਾਤਸ਼ਾਹ ਨੇ ਰੀਠਾ ਮਿੱਠਾ ਕੀਤਾ ਸੀ? ਜਦੋਂ ਉਹਨੇ ਇਹ ਲਫ਼ਜ਼ ਵਰਤਿਆ ਬਾਬਾ ਆਨੰਦ ਸਿੰਘ ਮਹਾਰਾਜ ਕਹਿਣ ਲੱਗੇ, ਮਹਾਂਪੁਰਸ਼ੋ ਤੁਹਾਡੇ ਕੋਲੋਂ ਇਹ ਬਚਨ ਸੁਣ ਕੇ ਬਹੁਤ ਦੁੱਖ ਹੋਇਆ ਹੈ ਕਿ ਤੁਸੀਂ ਇੱਕ ਸਾਧੂ ਦੇ ਭੇਖ ਵਿੱਚ ਹੁੰਦੇ ਹੋਏ ਤੁਹਾਡੇ ਅੰਦਰ ਇੰਨੀ ਸ਼ਰਧਾ ਨਹੀਂ, ਇੰਨੀ ਭਾਵਨਾ ਨਹੀਂ ਆਈ, ਤੁਸੀਂ ਹਜੇ ਵੀ ਤੁਹਾਡੇ ਅੰਦਰ ਸ਼ੰਕਾ ਹੈ ਵੀ ਗੁਰੂ ਨਾਨਕ ਨੇ ਰੀਠਾ ਮਿੱਠਾ ਕੀਤਾ ਸੀ ਜਾਂ ਨਹੀਂ? ਉਹ ਤਾਂ ਕੀਤਾ ਹੋਇਆ ਹੈ, ਅੱਜ ਵੀ ਦੁਨੀਆਂ ਦੇ ਸਾਹਮਣੇ ਹੈ, ਔਰ ਤੁਸੀਂ ਦੇਖ ਕੇ ਵੀ ਤੁਹਾਡੇ ਅੰਦਰ ਭਾਵਨਾ ਨਹੀਂ। ਸਾਧ ਸੰਗਤ ਹੁਣ ਫਰਕ ਸਮਝਿਓ, ਇੱਕ ਬਾਬਾ ਆਨੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਦੀ ਇੰਨੀ ਸ਼ਰਧਾ ਗੁਰੂ ਗ੍ਰੰਥ ਸਾਹਿਬ ਦੇ ਉੱਤੇ, ਕਹਿੰਦੇ ਸਨ ਕੋਈ ਕਾਗਜ਼ ਕਹਿੰਦਾ, ਕੋਈ ਪੱਤਰੇ ਕਹਿੰਦਾ, ਕੋਈ ਸ਼ਾਹੀ ਕਹਿੰਦਾ, ਉਹ ਮੇਰੀ ਜ਼ਬਾਨ ਜਲ ਜਾਏ ਜੇ ਮੈਂ ਇਹ ਗੱਲ ਆਖਾਂ, ਮੈਂ ਆਖਣਾ ਬਾਣੀ ਦਾ ਅੱਖਰ ਅੱਖਰ ਗੁਰੂ ਨਾਨਕ। ਤੇ ਇੱਕ ਉਹ ਵੀ ਸੰਤ ਹੈ ਜਿਹਦੇ ਮਨ ਚ ਸ਼ੰਕਾ ਵੀ ਰੀਠਾ ਮਿੱਠਾ ਕੀਤਾ ਸੀ, ਇਹ ਸ਼ੰਕਾ ਲੈ ਕੇ ਬੈਠਾ। ਤੇ ਇੱਕ ਸਾਧੂ ਕਹਿੰਦਾ ਗੁਰਬਾਣੀ ਦਾ ਅੱਖਰ ਅੱਖਰ ਗੁਰੂ ਨਾਨਕ ਹੈ। ਹੁਣ ਲੋਕੀ ਉਹਨੂੰ ਵੀ ਸੰਤ ਕਹਿੰਦੇ ਨੇ, ਉਹਨੂੰ ਵੀ ਸੰਤ ਕਹਿੰਦੇ ਨੇ, ਪਰ ਦੋਨਾਂ ਚ ਕੌਣ ਸੰਤ ਹੈ ਇਹ ਹੁਣ ਤੁਸੀਂ ਸੋਚੋ। ਇਹਦੇ ਬਾਰੇ ਵੀ ਇੱਕ ਦੇ ਮਨ ਦੇ ਵਿੱਚ ਇੰਨੀ ਸ਼ਰਧਾ, ਇੱਕ ਦੇ ਮਨ ਦੇ ਵਿੱਚ ਏਡਾ ਵੱਡਾ ਸ਼ੰਕਾ, ਪਰ ਲੋਕਾਂ ਦੀ ਨਿਗਾਹ ਵਿੱਚ ਦੋਨੋਂ ਸੰਤ। ਵੈਸੇ ਇੱਕ ਗੱਲ ਧਿਆਨ ਚ ਰੱਖਿਓ ਕਿ ਬਾਬਾ ਆਨੰਦ ਸਿੰਘ ਜੀ ਮਹਾਰਾਜ ਨੇ ਆਪਣੇ ਆਪ ਨੂੰ ਸੰਤ ਨਹੀਂ ਕਹਾਇਆ। ਨਾਨਕ ਸਰ ਸੰਪਰਦਾ ਦੇ ਵਿੱਚ ਬਾਬਾ ਤਾਂ ਆਪਾਂ ਇੱਕ ਮਾਮੂਲੀ ਬਜ਼ੁਰਗ ਨੂੰ ਵੀ ਕਹਿ ਦਿੰਦੇ ਹਾਂ, ਕੋਈ ਬਜ਼ੁਰਗ ਹੋਵੇ ਉਹਨੂੰ ਵੀ ਬਾਬਾ ਕਹਿ ਦਿੰਦੇ ਹਾਂ। ਬਾਬਾ ਆਨੰਦ ਸਿੰਘ ਨੂੰ ਬਾਬਾ ਆਨੰਦ ਸਿੰਘ ਕਹਿਣਾ ਕੋਈ ਗੁਰਬਾਣੀ ਦੇ ਵਿੱਚ ਜੇ ਮਹਿਮਾ ਹੈ ਤਾਂ ਸਾਧੂ ਦੀ, ਸੰਤ ਦੀ ਮਹਿਮਾ ਹੈ, ਸੰਤ ਦੇ ਲਫ਼ਜ਼ ਦੀ ਵਡਿਆਈ ਹੈ, ਨਾ ਕਿ ਕਿਤੇ ਬਾਬੇ ਲਫ਼ਜ਼ ਦੀ ਵਡਿਆਈ ਹੈ। ਬਾਬਾ ਆਨੰਦ ਸਿੰਘ ਨੇ ਸੰਤ ਨਹੀਂ ਕਹਾਇਆ ਆਪਣੇ ਆਪ ਨੂੰ, ਬਾਬਾ ਕਹਿਣਾ ਇਹ ਤਾਂ ਇੱਕ ਮਾਮੂਲੀ ਆਪਾਂ ਬਜ਼ੁਰਗ ਨੂੰ ਵੀ ਕਹਿ ਦਿੰਦੇ ਹਾਂ, ਪਰ ਬਾਬਾ ਆਨੰਦ ਸਿੰਘ ਜੀ ਦੇ ਨਾਲ ਇਹ ਬਾਬਾ ਲਫ਼ਜ਼ ਜੁੜਨ ਕਰਕੇ इस लफ़्ज़ दी भी इन्नी साध संगत वड्याई हो गई कि जेड़ा भी अपने नाल नाल बाबा लाउंदा है दुनिया उन्हूं भी मत्थे टेक ये उन्हां दी कमाई दी निशानी है। तो यह हुण दो संत खड़े तुहाडे सामने जिन्हां नूं दुनिया संत कहिंदी है, दुनिया दी निगाह विच संत है। एक कहिंदा गुरु नानक, गुरबाणी का अखर अखर गुरु नानक है। एक दे मन च शंका है कि पता नहीं रीठा मिठा कीता सी के नहीं। हुण इत्थों फर्क तुसीं आपे जाण लिओ। दोनों बाबा नानक सिंह जी दे पास एक संगी आया करदा सी। पहलां उह जांदा सी मूमा वाले संतां कोल। वह बड़े भूतां पातां का काम करते सन। ये भूतां वालिआं का काम बड़ा चलता है साध संगत। दुनिया इन्हां दे बड़ी मगर लगती है क्योंकि उत्थे बड़ा नगद मिलता है। इत्थे थोड़ा जिहा आधार हुंदा है। आधार करदे गुरु नानक दे घर विच कि सेवा करनी पैंदी, नाम जपना पैंदा। तो पहला जाया करता सी उत्थे। फिर बाबा जी दे कोल आया तां निहाल हो गया। फिर उत्थे जाना बंद कर दिता। जदों उन्हूं पता लग्गिया, सेवादार ने दस्सिया जी हुण कलीरी जांदा है बाबियां पास। कहिंदा फिर सीधी तरह नहीं आया तां पुठी तरह लिआउने आ। उन्हें उसने घर भूत छड दिता। हुण भूत उहदे वस विच सन। हुण जदों भूत छड्डिया तां घर विच सारा दिन कलेश। घर विच जुत्ती पौला खड़के उहनूं पता लग गया ना वी संतां ने भूत छड्डिया मेरे ते क्योंकि मैं उहनां कोल गया नहीं। हुण मन विच सोचदा है वी हुण की करां, उहनां कोल जावां ते जाके आखां बख्श दिओ। फिर मन में सोचिया वो जेड़ा संत अपने कोल सद्दण वास्ते भूत छड़दा है उहदे कोल जावां वी तां देवेगा की। इस वास्ते उहदे कोल नहीं जाणा। बाबा नानक सिंह दे चरणां विच जाके बेनती करनी। वह आ गया बाबा जी दे कोल। रतन सिंह सी बाबा जी दा मुखी कलेरां वाला। उहनूं बेनती कीती वी इस इस तरह करके साडे घर मूमा वाले संतां ने भूत छड्डिया। उन्हें बाबा जी नूं बेनती कीती। बाबा जी कहण लगे हला भाई सुनिया वो ते बड़े भूत पात जाणदा है, वह इहदे ते छड्डिया जे साडे ते छड्ड देवे। रतन सिंह ने आख्या महाराज उहदी जुरत है कि इत्थे भूत छड्डे ते भूत दी मजाल इत्थे आवे। वह भाई हुण इहदे वास्ते की करिए, आखे जी कोई वचन तां दिओ विचारे गरीब नूं बड़ा दुखी है। बाबा जी कहण लगे वी सानू तां मंत्र जंत्र आउंदे नहीं, आखे फलाना बंदा है उहदे कोल चला जा ते उहनूं जाके कह वी मेरा आ काम कर दे। ओदे कोल गया। उहने कन्नां ते हथ रखे कहिंदा मैं ते भूत कढ़न जाणदा ही नहीं, तैनूं भेजिया कि नहीं है। आखे बाबा जी ने उह कहण लगा बस फिर कढ़ना उहनां ने आप है ते नाम करना मेरा। अच्छा फिर इंज कर, करे जा के किला कढ दे ते सवेरे जिहड़ा उठे उहदे किले दे उत्ते छित्तर मारिया करे। जिवें उहदे मन विच आया उहने कह दिता। हुण किला कढ लिया। ਉਹ ਮਾਰੇ ਤਾਂ ਕਿੱਲੇ ਦੇ ਉੱਤੇ ਜੁੱਤੀਆਂ ਤੇ ਪੈਣ ਕਿੱਥੇ, ਉਹਦੇ ਸਿਰ ਵਿੱਚ ਹੀ ਨੇ ਭੂਤ ਛੱਡਿਆ ਸੀ। ਉਹਨੇ ਆਖਿਆ ਵੀ ਆਹ ਤਾਂ ਬੜਾ ਗੁਨਾਹ ਕਰ ਬੈਠੇ ਆਪਾਂ, ਹੁਣ ਕੀ ਕਰੀਏ। ਫਿਰ ਉਹਨੇ ਇੱਕ ਆਪਣਾ ਬੰਦਾ ਭੇਜਿਆ, ਬਾਬਾ ਨੰਦ ਸਿੰਘ ਜੀ ਦੇ ਪਾਸ ਆਇਆ ਤੇ ਦੀਵਾਨ ਵਿੱਚ ਬੈਠਾ ਬਾਬਾ ਜੀ ਨੇ ਖੜਾ ਕਰ ਲਿਆ ਕਿਉਂਕਿ ਥੋੜ੍ਹੀ ਸੰਗਤ ਹੁੰਦੀ ਸੀ, ਕੋਈ ਵਿਰਲਾ ਟਾਵਾਂ ਆਉਂਦਾ ਸੀ। ਹਾਂ ਵੀ ਕਿੱਥੋਂ ਆਏ, ਆਖੇ ਜੀ ਮੂਮਾ ਤੋਂ। ਬਈ ਸੁਣਿਆ ਉੱਥੇ ਤਾਂ ਬੜੇ ਸੰਤਾਂ ਨੂੰ ਭੂਤਾਂ ਪਾਤਾਂ ਵਾਲੇ, ਆਖੇ ਜੀ ਉਹਨਾਂ ਨੇ ਭੇਜੀ ਇੱਥੇ, ਆਖੇ ਹਾਂ ਕਿਸ ਤਰ੍ਹਾਂ, ਆਖੇ ਜੀ ਉਹਨਾਂ ਨੇ ਆਖਿਆ ਤੁਸੀਂ ਆਪਣੀਆਂ ਭੇਡਾਂ ਤੇ ਰੰਗ ਪਾ ਲਓ। ਹੁਣ ਮਤਲਬ ਸਮਝਿਓ ਸਾਧ ਸੰਗਤ, ਭੇਡਾਂ ਉਹਨੇ ਕਿਹਨੂੰ ਆਖਿਆ, ਸੰਗਤ ਨੂੰ, ਗੁਰੂ ਨਾਨਕ ਵਿੱਚ ਬੈਠੀ ਸੰਗਤ ਨੂੰ। ਉਹਦੀ ਨਿਗਾਹ ਦੇ ਵਿੱਚ ਉਹਦੇ ਸੇਵਕ ਉਹਦੇ ਚੇਲੇ ਉਹਦੀਆਂ ਭੇਡਾਂ ਹਨ। ਹਜ਼ਰਤ ਈਸਾ ਨੇ ਆਖਿਆ ਸੀ ਮੇਰੀ ਉਮਤ ਮੇਰੀਆਂ ਭੇਡਾਂ ਹਨ। ਪਰ ਸਾਧ ਸੰਗਤ ਗੁਰੂ ਨਾਨਕ ਦੇ ਘਰ ਵਿੱਚ ਸੰਗਤ ਨੂੰ ਪਤਾ ਕਿੰਨਾ ਉੱਚਾ ਰੁਤਬਾ ਦਿੱਤਾ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਆਖਦੇ ਹਨ ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਪੀਗਤ ਪਾਇਆ, ਸਭ ਲੋਕ ਸਲਾਹੇ ਇੱਕ ਸਾ ਸਿਰ ਨਾਨਕ ਲੋਕਾਂ ਪਾਵੇ। ਕਹਿਣ ਲੱਗੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਮੇਰਾ ਸਿਰ ਤੇ ਸੰਗਤ ਦੇ ਚਰਨ। ਬਾਬਾ ਜੀ ਨੇ ਜਿਸ ਵੇਲੇ ਉਹਦਾ ਇਹ ਗੱਲ ਸੁਣੀ ਬੜਾ ਦੁੱਖ ਹੋਇਆ ਮਨ ਨੂੰ। ਕਹਿਣ ਲੱਗੇ ਓਏ ਮੇਰੀਆਂ ਭੇਡਾਂ, ਮੇਰੀਆਂ ਭੇਡਾਂ ਕਿਹੜੀਆਂ, ਇਹ ਤਾਂ ਸਾਰੀ ਸੰਗਤ ਹੈ ਗੁਰੂ ਨਾਨਕ ਦੀ ਜਿਹਦੇ ਵਿੱਚ ਇੱਕ ਮੈਂ ਵੀ ਹਾਂ। ਹੁਣ ਇੱਕ ਹੋਰ ਧਿਆਨ ਦਿਆ ਜੇ, ਬਾਬਾ ਜੀ ਦੇ ਘਰ ਦੇ ਵਿੱਚ ਜਿਹੜੇ ਜਿੰਨੇ ਵੀ ਤੁਸੀਂ ਆਉਂਦੇ ਹੋ ਉਹਨਾਂ ਨੂੰ ਪਤਾ ਕੀ ਲਫ਼ਜ਼ ਦਿੱਤਾ ਜਾਂਦਾ, ਸੰਗੀ। ਸੰਗੀ ਦਾ ਮਤਲਬ ਹੈ ਬਰਾਬਰ ਦਾ। ਸੇਵਕ ਵੀ ਨਹੀਂ ਆਖਿਆ ਜਾਂਦਾ, ਇਹ ਨਹੀਂ ਆਖਿਆ ਜਾਂਦਾ ਤੁਸੀਂ ਸੇਵਕ ਹੋ ਨਾਨਕ ਸਰ ਦੇ, ਜਾਂ ਬਾਬਾ ਜੀ ਦੇ ਸਾਰਿਆਂ ਨੂੰ ਆਖਿਆ ਜਾਂਦਾ ਸੰਗੀ। ਸੰਗੀ ਦਾ ਮਤਲਬ ਬਰਾਬਰ ਦੇ ਭਰਾ। ਬਾਬਾ ਜੀ ਕਹਿਣ ਲੱਗੇ ਸਾਰੀ ਸੰਗਤ ਹੈ ਗੁਰੂ ਨਾਨਕ ਦੀ, ਜਿਹਦੇ ਵਿੱਚ ਇੱਕ ਮੈਂ ਵੀ ਹਾਂ। ਤੇ ਮੈਂ ਤਾਂ ਬੇਨਤੀਆਂ ਪਿਆ ਕਰਦਾ ਕਿਤੇ ਗੁਰੂ ਨਾਨਕ ਸੱਚਾ ਪਾਤਸ਼ਾਹ ਮੈਨੂੰ ਆਪਣਾ ਸਿੱਖ ਬਣਾ ਲਵੇ। ਮੈਂ ਤਾਂ ਹਜੇ ਸਿੱਖ ਬਣ ਜੋਗਾ ਵੀ, ਐਡੀ ਨਿਮਰਤਾ ਸਾਧ ਸੰਗਤ, ਐਡੀ ਨਿਮਰਤਾ, ਐਡਾ ਸਤਿਕਾਰ ਸੰਗਤ ਦਾ। ਤੇ ਉਹ ਆਖਦਾ ਇਹ ਸੰਗਤ ਸੇਵਕਾਂ ਨੂੰ ਭੇਡਾਂ। ਹੁਣ ਇੱਕ ਸੰਤ ਹੈ ਸੇਵਕਾਂ ਨੂੰ ਭੇਡਾਂ ਆਖਦਾ, ਇੱਕ ਸੰਤ ਸੰਗਤ ਨੂੰ ਆਪਣੇ ਤੋਂ ਵੀ ਉੱਚਾ ਰੁਤਬਾ ਦਿੰਦਾ, ਉਹਨਾਂ ਤੋਂ ਵੀ ਨੀਵਾਂ ਹੋ ਕੇ ਟੋਆ ਪੁੱਟ ਕੇ ਬੈਠਦਾ ਹੈ ਕਿ ਇਹ ਸੰਗਤ ਮੇਰੇ ਨਾਲ ਉੱਚੀ, ਇਹਨਾਂ ਦੀ ਧੂੜ ਮੈਂ ਲੈਣੀ ਹੈ। ਹੁਣ ਗੁਰਮਤ ਦੇ ਮੁਤਾਬਕ ਸਾਧ ਸੰਗਤ, ਤੁਸੀਂ ਕਿਸ ਨੂੰ ਸੰਤ ਆਖੋ? ਉਹ ਵੀ ਸੰਤ ਹੈ ਜਿਹੜਾ ਆਪਣੀ ਸੇਵਕ ਨੂੰ ਭੇਡਾਂ ਕਹਿ ਰਿਹਾ, ਉਹ ਵੀ ਸੰਤ ਹੈ ਜਿਹੜਾ ਸੰਗਤ ਦੇ ਚਰਨਾਂ ਦੀ ਧੂੜ ਮੰਗ ਰਿਹਾ। ਤੁਸੀਂ ਗੁਰਮਤ ਅਨੁਸਾਰ ਕਿਹਨੂੰ ਸੰਤ ਆਖੋਗੇ? ਇਹ ਹੁਣ ਤੁਸੀਂ ਸੋਚੋ। ਸਾਧ ਸੰਗਤ ਇਹ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ। ਤਿਆਗ ਬੈਰਾਗ ਦੀ ਮੂਰਤ, ਔਰ ਅੱਗੋਂ ਬਾਬਾ ਜੀ ਨੇ ਜਿਹੜੇ ਬਣਾਏ ਆਪਣੇ ਤਿਆਗੀ ਮਹਾਂਪੁਰਸ਼, ਬਾਬਾ ਈਸ਼ਵਰ ਸਿੰਘ ਜੀ ਨਾਨਕ ਸਰ ਦੀ ਸੇਵਾ ਕਰਵਾ ਰਹੇ ਸਨ। ਤੇ ਇੱਕ ਕੋਈ ਸਾਧੂ ਆਇਆ ਭਗਵੇਂ ਕੱਪੜਿਆਂ ਵਾਲਾ, ਹੱਥ ਵਿੱਚ ਚਿੱਪੀ ਤੇ ਖੁੰਡੀ ਫੜੀ ਹੋਈ। ਤੇ ਜਿਸ ਵੇਲੇ ਆਇਆ ਤੇ ਬਾਬਾ ਈਸ਼ਵਰ ਸਿੰਘ ਜੀ ਨੂੰ ਕਹਿਣ ਲੱਗਾ, ਮਹਾਰਾਜ ਤੁਹਾਡੇ ਜਿਹੜੇ ਗੁਰੂ ਸਨ ਉਹ ਤਾਂ ਬੜੇ ਤਿਆਗੀ ਸਨ, ਤੇ ਤੁਸੀਂ ਬੜਾ ਅਡੰਬਰ ਕਰ ਲਿਆ, ਇੰਨਾ ਕੁਛ ਬਣਾਇਆ। ਬਾਬਾ ਜੀ ਕਹਿਣ ਲੱਗੇ ਵੀ ਤਿਆਗ ਤਿਆਗ ਕੀ ਹੁੰਦਾ? ਕਹਿਣ ਲੱਗਾ ਜੀ ਜਿਵੇਂ ਅਸੀਂ ਤੁਰੇ ਫਿਰਦੇ ਹਾਂ, ਜਿੱਥੇ ਰਾਤ ਪਈ ਰਾਤ ਕੱਟੀ, ਜਿੱਥੇ ਦਿਨ ਆਇਆ ਦਿਨ ਕੱਟਿਆ। ਬਾਬਾ ਜੀ ਕਹਿਣ ਲੱਗੇ ਕਿਹੜੀ ਗੱਲ ਲੈ, ਅਸੀਂ ਚੱਲ ਤੇਰੇ ਨਾਲ ਹੁਣ ਤੁਰ ਪੈਂਦੇ। ਬਾਬਾ ਜੀ ਨੇ ਉਹਦੀ ਬਾਂਹ ਫੜੀ, ਚੱਲੀਏ, ਚੱਲ ਜਿੱਥੇ ਕਹਿੰਦੇ ਉੱਥੇ ਚੱਲਦੇ ਹਾਂ। ਉਹ ਕਹਿਣ ਲੱਗਾ, ਬਾਬਾ ਜੀ ਇੱਕ ਮਿੰਟ ਠਹਿਰਿਓ, ਮੇਰੀ ਚਿੱਪੀ ਤੇ ਖੁੰਡੀ ਪਈ ਆ, ਮੈਂ ਚੱਕ ਲਿਆਵਾਂ। ਬਾਬਾ ਜੀ ਕਹਿਣ ਲੱਗੇ ਵਾਹ ਤਿਆਗੀ ਸੰਤ ਜੀ, ਆ ਸਾਡੀਆਂ ਕਰੋੜਾਂ ਰੁਪਈਆਂ ਦੀਆਂ ਬਿਲਡਿੰਗਾਂ, ਅਸੀਂ ਪਿੱਛੇ ਮੁੜ ਕੇ ਨਹੀਂ ਦੇਖਿਆ, ਤੇ ਛੱਡ ਕੇ ਤੁਰਨ ਨੂੰ ਤਿਆਰ ਹੋ ਗਏ, ਤੇ ਤੇਰੀ ਇੱਕ ਚਿੱਪੀ ਤੇ ਖੁੰਡੀ ਪਈ ਆ, ਤੂੰ ਉਹ ਨਹੀਂ ਛੱਡ ਸਕਦਾ, ਤੂੰ ਕਾਹਦਾ ਤਿਆਗੀ ਹੈ? ਇਹੋ ਜਿਹੇ ਤਿਆਗ ਦੀ ਸਾਨੂੰ ਲੋੜ ਨਹੀਂ। ਸਾਧ ਸੰਗਤ ਬੋਲੋ ਸ੍ਰੀ ਵਾਹ। ਹੁਣ ਸਮਝਿਓ ਮਤਲਬ, ਇੱਕ ਸਾਧੂ ਚਿੱਪੀ ਤੇ ਖੁੰਡੀ ਨਹੀਂ ਛੱਡ ਸਕਦਾ, ਇੱਕ ਸਾਧੂ ਕਰੋੜਾਂ ਦੀਆਂ ਬਿਲਡਿੰਗਾਂ ਛੱਡ ਕੇ ਜਾ ਰਿਹਾ, ਦੋਨਾਂ ਚ ਕੌਣ ਸੰਤ ਹੈ? ਇਹ ਹੁਣ ਤੁਸੀਂ ਜਾਣੋ। ਬਾਬਾ ਆਨੰਦ ਸਿੰਘ ਜੀ ਮਹਾਰਾਜ ਇੱਕ ਵਾਰੀ ਕਿਸੇ ਥਾਂ ਤੇ, ਕਿਉਂਕਿ ਕੱਚੀਆਂ ਚੁੱਗੀਆਂ ਹੁੰਦੀਆਂ ਸਨ, ਆਸ ਫਿੜਕੇ ਬੰਨ ਕੇ ਥੱਲੇ ਕੱਤਾ ਰੇਤਾ ਵਿਛਿਆ ਹੋਇਆ, ਉਹਨਾਂ ਫਿੜਕਿਆਂ ਦੇ ਉੱਤੇ ਪਾਣੀ ਪਾਇਆ ਜਾ ਰਿਹਾ, ਕਿਉਂਕਿ ਬਾਹਰ ਬੜੀ ਤੱਤੀ ਲੋਹ ਵਗ ਰਹੀ ਹੈ। ਬਾਬਾ ਜੀ ਅੰਦਰ ਬੈਠੇ ਹਨ, ਅੰਦਰ ਠੰਡੀ ਹਵਾ ਹੈ, ਤੇ ਸਾਧ ਸੰਗਤ ਉਹਨਾਂ ਸਮਿਆਂ ਵਿੱਚ ਨਾ ਬਿਜਲੀ ਸੀ, ਨਾ ਕੂਲਰ, ਨਾ ਪੱਖੇ, ਨਾ ਏਸੀ, ਤਾਂ ਹੁਣੇ ਕੀ ਸੀ। ਇਹ ਕੋਈ ਸਾਧੂ ਬਾਬਾ ਜੀ ਨੂੰ ਮਿਲਣ ਵਾਸਤੇ ਆਇਆ ਹੈ, ਤੇ ਜਿਸ ਵੇਲੇ ਅੰਦਰ ਆਇਆ, ਬਾਕੀ ਗੱਲ ਕਰਨੀ ਤਾਂ ਭੁੱਲ ਗਿਆ, ਕਿਉਂਕਿ ਬਾਹਰ ਤਾਂ ਬੜੀ ਲੋਹ ਵਗਦੀ ਸੀ, ਤੇ ਅੰਦਰ ਆਇਆ ਬੈਠਾ, ਕਹਿਣ ਲੱਗਾ ਹਾ ਹਾ ਕੀ ਆਨੰਦ। ਬਾਬਾ ਜੀ ਕਹਿਣ ਲੱਗੇ ਤੈਨੂੰ ਚੰਗੀ ਲੱਗੀ ਹੈ? ਮਹਾਰਾਜ ਬਹੁਤ। ਕਹਿਣ ਲੱਗੇ ਚੰਗਾ, ਬੈਠ। ਉਹਨੂੰ ਉੱਥੇ ਬਿਠਾਇਆ ਬਾਬਾ ਜੀ ਗੁੰਡੀ ਚੱਕ ਕੇ ਬਾਹਰ। ਉਹ ਕਾਫੀ ਸੰਗਤ ਦੇਖਿਆ, ਸੰਗੀਆਂ ਨੇ, ਬਾਬਾ ਜੀ ਕਿੱਧਰ ਗਏ? ਕੋਈ ਸੰਗੀ ਆਇਆ, ਉਹਨੇ ਆਖਿਆ ਦੋ ਮੀਲਾਂ ਤੇ ਪਏ ਜਾਂਦੇ ਸੀ ਬਾਬਾ ਜੀ, ਉਹ ਪਿੱਛੇ ਸੰਗੀ ਭੱਜੇ ਸੰਗਤ, ਵੀ ਬਾਬਾ ਜੀ ਕੋਈ ਸਾਡੇ ਤੋਂ ਗਲਤੀ ਹੋ ਗਈ ਆ। ਬਾਬਾ ਜੀ ਕਹਿਣ ਲੱਗੇ ਨਹੀਂ ਬਈ, ਭਲਿਆ, ਉਹਨੇ ਆਖਿਆ ਮੈਨੂੰ ਚੰਗੀ ਲੱਗੀ, ਮੈਂ ਕਿਹਾ ਤੂੰ ਸਾਂਭ ਲੈ। ਇਹ ਸਾਧੂ ਦੀ ਨਿਸ਼ਾਨੀ ਹੈ ਸਾਧ ਸੰਗਤ। ਤੋ ਸਾਧ ਸੰਗਤ ਭਾਵ ਕੀ ਕਿ ਸੰਤ ਔਰ ਅਸੰਤ ਦੀ ਨਿਸ਼ਾਨੀ ਹੈ ਸਾਡੇ ਸਾਹਮਣੇ, ਪਰ ਸਾਡੇ ਸਮਝਣ ਚ ਫਰਕ। ਹੁਣ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਨੇ ਨਾਨਕ ਸਾਹਿਬ ਕਲੇਰਾਂ ਵਿੱਚ ਇੱਕੋ ਹੀ ਮੰਗ ਰੱਖੀ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਨੀ ਹੈ, ਔਰ ਇਹ ਸੇਵਾ ਸਾਡੇ ਪ੍ਰਾਣਾਂ ਤੱਕ ਨਿਭ ਜਾਏ। ਉਹ ਕਹਿੰਦੇ ਨੇ ਕਿ ਇਹ ਗੁਰੂ ਨਾਨਕ ਹੈ, ਅਸੀਂ ਗੁਰੂ ਨਾਨਕ ਦੀ ਸੇਵਾ ਕਰਨੀ ਹੈ। ਤੇ ਇੱਕ ਸੰਤ ਕਹਿੰਦਾ ਹੈ ਕਿ ਇਹ ਕਾਗਜ਼ਾਂ ਚੋਂ ਕੀ ਕੱਢ ਲੈਣਗੇ। ਹੁਣ ਫਰਕ ਸਮਝਿਓ, ਇੱਕ ਦੀ ਨਿਗਾਹ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਕਾਗਜ਼ ਹੈ, ਇੱਕ ਦੀ ਨਿਗਾਹ ਵਿੱਚ ਗੁਰੂ ਗ੍ਰੰਥ ਸਾਹਿਬ ਗੁਰੂ ਨਾਨਕ ਹੈ, ਦੋਨਾਂ ਚੋਂ ਕੌਣ ਸੰਤ ਹੈ ਇਹਦੇ ਬਾਰੇ ਤੁਸੀਂ ਅੰਦਾਜ਼ਾ ਲਓ। ਤੋ ਸਾਧ ਸੰਗਤ ਇੱਕ ਐਸੇ ਸਾਧੂ ਵਾਸਤੇ ਸਾਹਿਬ ਆਖਦੇ ਹਨ ਕਿ ਜਿਹਦੇ ਦਰਸ਼ਨ ਕਰਨ ਨਾਲ ਸਾਧ ਕੇ ਸੰਗ ਨਹੀਂ ਕਿਸ ਕਾਲ, ਦਰਸ਼ਨ ਭੇਟਤ ਹੋਤ ਨਿਹਾਲ, ਉਹ ਐਸੇ ਸਾਧੂ ਦੀ ਨਿਸ਼ਾਨੀ। ਇੱਕ ਕੋਈ ਸੰਤ ਹੈ, ਉਹ ਕਿਤੇ ਅਖੰਡ ਪਾਠ ਰੱਖਿਆ ਸੀ ਉਹਦੇ ਸੇਵਕਾਂ ਦੇ ਘਰੇ, ਤੇ ਉਹ ਸੰਤ ਵੀ ਉੱਥੇ ਚਲਾ ਗਿਆ। ਭੋਗ ਦੇ ਸਮੇਂ ਤੇ ਕੀਰਤਨੀਏ ਲੱਗੇ ਹੋਏ ਸਨ, ਉਹਨੂੰ ਕੁਝ ਸਮਾਂ ਨਾ ਦਿੱਤਾ, ਲੇਟ ਹੋ ਗਿਆ ਤੇ ਉੱਠ ਕੇ ਖੜਾ ਹੋ ਗਿਆ, ਫਿਰ ਰੁੱਸ ਕੇ ਚੱਲਿਆ। ਉਹਨਾਂ ਨੇ ਆਖਿਆ ਵੀ ਕੀ ਗੱਲ ਹੈ, ਆਖੇ ਜੀ ਮੈਨੂੰ ਤੁਸੀਂ ਸਮਾਂ ਨਹੀਂ ਦਿੱਤਾ, ਮੈਨੂੰ ਲੇਟ ਕਰ ਦਿੱਤਾ ਹੈ, ਮੈਂ ਚੱਲਿਆ। ਉਹਨਾਂ ਨੇ ਬੜੀ ਮਿੰਨਤਾਂ ਤਰਲੇ ਕੀਤੇ ਤੇ ਉਹਨੂੰ ਬਿਠਾਇਆ ਕਿ ਆਖਿਆ ਜੀ ਤੁਹਾਨੂੰ ਬਸ ਹੁਣੇ ਸਮਾਂ ਦਿੰਦੇ ਹਾਂ ਅਸੀਂ ਸੰਗਤ ਵਿੱਚ। ਤੇ ਉਹ ਰਾਗੀਆਂ ਨੂੰ ਆਖਿਆ ਵੀ ਪਹਿਲਾਂ ਸੰਤਾਂ ਨੂੰ ਸਮਾਂ ਦਿਓ, ਇਹਨਾਂ ਨੇ ਜਾਣਾ ਹੈ। ਉਹ ਸੰਤ ਜਿਸ ਵੇਲੇ ਉੱਠ ਕੇ ਮੈਕ ਫੜ ਕੇ ਬੋਲਣ ਲੱਗਾ, ਕਹਿੰਦਾ ਸਾਧ ਸੰਗਤ ਜੀ, ਇਸ ਪਰਿਵਾਰ ਦੇ ਮੈਂ ਬੜੇ ਕੰਮ ਕੀਤੇ ਹੈ, ਇੰਨੇ ਕੰਮ ਸਵਾਰੇ ਹੈ, ਇੰਨਾ ਕੁਝ ਇਹਨਾਂ ਨੂੰ ਮੈਂ ਦਿੱਤਾ ਹੈ, ਤੇ ਇਹ ਦੇਖੋ ਮੇਰੇ ਨਾਲ ਕੀ ਕਰਦੇ ਆ, ਮੈਨੂੰ ਇਹਨਾਂ ਨੇ ਟਾਈਮ ਵੀ ਨਹੀਂ ਦਿੱਤਾ, ਮੇਰਾ ਟਾਈਮ ਇਹਨਾਂ ਨੇ ਲੇਟ ਕਰ ਦਿੱਤਾ। ਹੁਣ ਤੁਸੀਂ ਆਪ ਸਾਧ ਸੰਗਤ ਅੰਦਾਜ਼ਾ ਲਾਓ ਵੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਇਹ ਗੱਲ ਕਹਿਣੀ। ਇੱਥੇ ਤਾਂ ਮਹਾਂਪੁਰਸ਼ ਕੁਛ ਦੇ ਕੇ ਵੀ ਕਹਿੰਦੇ ਨੇ ਅਸੀਂ ਕੁਛ ਨਹੀਂ। ਬਾਬਾ ਨਾਨਕ ਸਿੰਘ ਜੀ ਦੇ ਪਾਸ ਇੱਕ ਕਿਸੇ ਨੇ ਬੱਚੇ ਦੀ ਮੰਗ ਕੀਤੀ, ਬੱਚਾ ਹੋ ਗਿਆ, ਕੁਛ ਦੇਰ ਬਾਅਦ ਉਹ ਚੜਾਈ ਕਰ ਗਿਆ। ਉਹ ਬਾਬਾ ਜੀ ਦੇ ਕੋਲ ਇੱਥੇ ਲੈ ਕੇ ਆਏ ਮਰਿਆ ਹੋਇਆ ਬੱਚਾ, ਤੇ ਬਾਬਾ ਜੀ ਇੱਥੇ ਬਾਹਰ ਸੈਰ ਕਰਦੇ ਸਨ, ਉਹਨਾਂ ਲਿਆ ਕੇ ਚਰਨਾਂ ਵਿੱਚ ਰੱਖ ਦਿੱਤਾ। ਬਾਬਾ ਜੀ ਨੇ ਆਖਿਆ ਕੋਈ ਨੀ, ਗੁਰੂ ਸਤਿਗੁਰੂ ਦਾ ਪਾਣਾ। ਉਹ ਰੋਣ ਬਣੇ ਤੇ ਬਾਬਾ ਜੀ ਕਹਿਣ ਲੱਗੇ ਵੀ ਇਸ ਤਰ੍ਹਾਂ ਕਰੋ, ਇਹਨਾਂ ਨੂੰ ਕਲਸੀ ਵਾਲੇ ਸੰਤਾਂ ਕੋਲ ਲੈ ਜਾਓ, ਇੱਥੇ ਲੁਧਿਆਣੇ ਦੇ ਲਾਗੇ ਕੁਕਲਸੀ ਪਿੰਡ ਹੈ, ਉੱਥੇ ਲੈ ਜਾਓ। ਉਹਨਾਂ ਨੇ ਵਚਨ ਮੰਨਿਆ, ਉੱਥੇ ਲੈ ਗਏ। ਉਹਨਾਂ ਨੂੰ ਜਾ ਕੇ ਦੱਸਿਆ ਇਸ ਤਰ੍ਹਾਂ ਬਾਬਾ ਨਾਨਕ ਸਿੰਘ ਜੀ ਨੇ ਭੇਜਿਆ। ਉਹ ਕਹਿਣ ਲੱਗੇ ਬਾਬਾ ਨਾਨਕ ਸਿੰਘ ਜੀ ਬਹੁਤ ਦਿਆਲੂ ਨੇ, ਬਹੁਤ ਕਿਰਪਾਲੂ ਨੇ, ਸਭ ਕੁਛ ਕੀਤਾ ਹੈ, ਕਰ ਸਕਦੇ ਨੇ, ਉਹਨਾਂ ਨੇ ਸਭ ਕੁਝ ਕਰ ਦਿੱਤਾ ਹੈ, ਪਰ ਆਪਣਾ ਨਾਂ ਨਹੀਂ ਜਿਤਾਉਣਾ ਚਾਹੁੰਦੇ, ਉਹਨਾਂ ਨੇ ਇੱਥੇ ਭੇਜਿਆ ਹੈ, ਨਾਂ ਸਾਡਾ ਲੈਣਾ ਉਹਨਾਂ ਨੇ, ਤੇ ਕੰਮ ਸਾਰਾ ਉਹਨਾਂ ਨੇ ਕੀਤਾ, ਕਮਾਈ ਸਾਰੀ ਉਹਨਾਂ ਦੀ ਹੈ, ਬਖਸ਼ਿਸ਼ ਸਾਰੀ ਉਹਨਾਂ ਦੀ ਹੈ। ਤੇ ਸਾਧ ਸੰਗਤ ਉਹਨਾਂ ਨੇ ਫਿਰ ਜੋ ਬਚਨ ਕੀਤਾ ਵੀ ਇੱਥੇ ਟੂਟੀਆਂ ਦੇ ਥੱਲੇ ਇਸ਼ਨਾਨ ਕਰਾਓ, ਇਸ਼ਨਾਨ ਕਰਾਇਆ, ਬੱਚਾ ਜਿਉਂਦਾ ਹੋ ਗਿਆ। ਕਹਿਣ ਤੋਂ ਭਾਵ ਕਿ ਬਾਬਾ ਜੀ ਨੇ ਇੰਨੀ ਵੀ ਆਪਣੇ ਉੱਪਰ ਮਿਹਰ ਨਹੀਂ ਕੀਤੀ ਕਿ ਇਸ ਬੱਚੇ ਨੂੰ ਅਸੀਂ ਜਿਉਂਦਾ ਦਿੱਤਾ, ਕਿਸੇ ਦੂਜੇ ਸੰਤ ਕੋਲੇ ਭੇਜ ਕੇ ਵੀ ਜੇ ਉਸਤਤ ਹੋਵੇਗੀ ਉਹਨਾਂ ਦੀ ਹੋਵੇਗੀ ਸਾਡੀ। ਕਿੰਨਾ ਫਰਕ ਆ ਗਿਆ ਸਾਧੂ ਦਾ। ਇੱਕ ਸਾਧੂ ਕਹਿੰਦਾ ਇਹਨਾਂ ਨੂੰ ਮੈਂ ਇੰਨਾ ਕੁਛ ਦਿੱਤਾ, ਮੈਂ ਇੰਨਾ ਕੁਛ ਕੀਤਾ ਇਹਨਾਂ ਦੀ ਖਾਤਰ, ਇੱਕ ਸਾਧੂ ਕਰਕੇ ਵੀ ਕਹਿੰਦਾ ਮੈਂ ਕੁਛ ਵੀ ਨਹੀਂ ਕੀਤਾ। ਹੁਣ ਦੋਨਾਂ ਚੋਂ ਤੁਸੀਂ ਦੱਸੋ ਕੌਣ ਸਾਧ ਹੈ। ਸਾਧੂ ਦੀ ਨਿਸ਼ਾਨੀ ਇੱਕ ਸੰਤ ਹੈ, ਇੱਕ ਅਸੰਤ ਹੈ, ਪਰ ਦੋਨਾਂ ਦੀ ਪਹਿਚਾਣ, ਜ਼ਮੀਨ ਅਸਮਾਨ ਦਾ ਫਰਕ ਹੈ। ਦੁਨੀਆਂ ਦੀ ਨਿਗਾਹ ਵਿੱਚ ਸੰਤ ਹੈ ਦੋਨੋਂ, ਪਰ ਜਿਹੜੇ ਉਹਨਾਂ ਦੇ ਕਰਮ ਹਨ ਉਹਨਾਂ ਦਾ ਜ਼ਮੀਨ ਅਸਮਾਨ ਦਾ ਫਰਕ। ਤੋ ਐਸੇ ਮਹਾਂਪੁਰਸ਼ਾਂ ਵਾਸਤੇ ਸਾਹਿਬ ਆਖਦੇ ਹਨ, ਸਾਧ ਕੇ ਸੰਗ ਨਹੀਂ ਕਿਚ ਕਾਲ, ਦਰਸ਼ਨ ਭੇਟਤ ਹੋਤ ਨਿਹਾਲ। ਆਓ ਇੱਕ ਵਾਰੀ ਪੜ੍ਹੀਏ। ਸਾਧ ਕੇ ਸੰਗ ਨਹੀਂ ਕਿਛ ਕਾਲ, ਦਰਸ਼ਨ ਭੇਟਤ ਹੋਤ ਨਿਹਾਲ। ਸਾਧ ਕੇ ਸੰਗ ਨਹੀਂ ਕਿਛ ਕਾਲ, ਦਰਸ਼ਨ ਭੇਟਤ ਹੋਤ ਨਿਹਾਲ।
ਸਾਧ ਕੇ ਸੰਗ ਨਹੀਂ ਕਿਛ ਕਾਲ, ਦਰਸ਼ਨ ਭੇਟਤ ਹੋਤ ਨਿਹਾਲ। ਸਾਧ ਕੇ ਸੰਗ ਨਹੀਂ ਕਿਛ ਕਾਲ,
ਦਰਸ਼ਨ ਭੇਟਤ ਹੋਤ ਨਿਹਾਲ। ਦਰਸ਼ਨ ਭੇਟਤ ਹੋਤ ਨਿਹਾਲ। ਸਾਧ ਕੇ ਸੰਗ ਨਹੀਂ ਕਿਛ ਕਾਲ, ਦਰਸ਼ਨ ਭੇਟਤ ਹੋਤ ਨਿਹਾਲ। ਸਾਧ ਕੇ ਸੰਗ ਨਹੀਂ ਕਿਛ ਕਾਲ, ਦਰਸ਼ਨ ਭੇਟਤ ਹੋਤ ਨਿਹਾਲ।
ਸਾਧ ਕੇ ਸੰਗ ਨਹੀਂ ਕਿਛ ਕਾਲ, ਦਰਸ਼ਨ ਭੇਟਤ ਹੋਤ ਨਿਹਾਲ। ਸਾਧ ਕੇ ਸੰਗ ਨਹੀਂ ਕਿਛ ਕਾਲ, ਦਰਸ਼ਨ ਭੇਟਤ ਹੋਤ ਨਿਹਾਲ।
ਇਹ ਕੋਈ ਸੰਤ ਹੈ, ਉਹਨੇ ਆਪਣੇ ਇਸ਼ਤਿਹਾਰ ਆਪ ਛਪਾ ਕੇ ਰੱਖਿਓ ਨੇ ਕੋਲ। ਜਦੋਂ ਕੋਈ ਦੀਵਾਨ ਲੈਣ ਆਉਂਦਾ ਨਾ, ਉਹਨੂੰ ਇਸ਼ਤਿਹਾਰ ਦਿੱਤੇ ਜਾਂਦੇ ਨੇ ਕਿ ਇਹਦੇ ਉੱਤੇ ਆਪਣੇ ਪਿੰਡ ਦਾ ਤੇ ਦੀਵਾਨਾਂ ਦਾ ਨਾਮ ਛਾਪ ਲੈਣਾ, ਇੰਨੇ ਇਹਦੇ ਪੈਸੇ ਦੇ ਜੋ ਤੇ ਇਸ਼ਤਿਹਾਰ ਇੰਨੇ ਲੈ ਲਿਆ। ਉਹਨੂੰ ਪੁੱਛਿਆ ਵੀ ਤੁਸੀਂ ਇਉਂ ਕਿਉਂ ਕਰਦੇ, ਅਗਲਾ ਆਪੇ ਇਸ਼ਤਿਹਾਰ ਛਪਾਊ। ਕਹਿਣ ਲੱਗਾ ਵੀ ਇੱਕ ਤਾਂ ਇਹ ਵਧੀਆ ਨਹੀਂ ਛਪਣੇ ਇਹਨਾਂ ਕੋਲੋਂ, ਤੇ ਇੱਕ ਇਹ ਜਿਹੜੀਆਂ ਫੋਟੋਆਂ ਲੱਗੀਆਂ ਨੇ ਮੇਰੀਆਂ ਚੁਆਇਸ ਦੀਆਂ ਲੱਗੀਆਂ ਨੇ ਉੱਪਰ, ਕਿ ਮੈਂ ਆਪਣੇ ਮਤਲਬ ਦੀਆਂ ਤਰ੍ਹਾਂ ਤਰ੍ਹਾਂ ਦੀਆਂ ਆਪਣੀਆਂ ਫੋਟੋਆਂ ਕਢਾ ਕੇ ਚੰਗੀਆਂ ਚੰਗੀਆਂ ਸੋਹਣੀਆਂ ਵੀ, ਤਾਂ ਕਿ ਮੇਰੀ ਫੋਟੋ ਸੋਹਣੀ ਆਵੇ, ਚੰਗੀ ਪ੍ਰੈਸ ਤੋਂ ਛਪਾ ਕੇ ਇਕੱਠੇ ਰੱਖੇ ਹੋਏ ਨੇ, ਤੇ ਦੁਨੀਆਂ ਦੇਖੇ ਮੇਰੀ ਫੋਟੋ ਤੇ ਉਹਦੇ ਤੇ ਕੁਛ ਪ੍ਰਭਾਵ ਪਵੇ ਮੇਰਾ ਚੰਗਾ, ਤੇ ਇਸ ਵਾਸਤੇ ਮੈਂ ਕੰਮ ਕਰਦਾ। ਸਾਧ ਸੰਗਤ, ਬੜੀ ਹੈਰਾਨੀ ਦੀ ਗੱਲ ਕਿ ਇਹ ਸੰਤ ਕਿ ਉਹ ਆਪਣੀ ਫੋਟੋ ਵੀ ਆਪਣੇ ਚੁਆਇਸ ਦੀ ਛਪਾ ਕੇ ਬਣਾ ਕੇ ਰੱਖੇ ਕਿ ਦੁਨੀਆਂ ਮੇਰੀ ਫੋਟੋ ਚੰਗੀ ਦੇਖੇ। ਤੇ ਬਾਬਾ ਆਨੰਦ ਸਿੰਘ ਜੀ ਦੇ ਕੀਰਤਨੀ ਹੋਏ ਸੰਤ ਸੁਜਾਨ ਸਿੰਘ ਜੀ ਮਹਾਰਾਜ, ਉਹਨਾਂ ਦੀ ਇੱਕ ਕੈਸਟ ਸੁਣੋ ਕਦੇ ਹੁਣ ਵੀ, ਟੂਟੇ ਬੰਧਨ ਜਾਸ ਕੇ ਹੋਆ ਸਾਧੂ ਸੰਗ, ਉਹਨਾਂ ਦੇ ਆਪਣੇ ਜਨਮ ਦਿਨ ਦੀ ਹੈ। ਉਹਦੇ ਵਿੱਚ ਉਹਨਾਂ ਨੇ ਆਪਣੀ ਸੰਗੀਆਂ ਨੂੰ, ਆਪਣੇ ਬੱਚਿਆਂ ਨੂੰ ਇੱਕ ਹਦਾਇਤ ਕੀਤੀ ਖਾਸ। ਕਹਿਣ ਲੱਗੇ ਮੇਰੇ ਹੁੰਦਿਆਂ ਜਾਂ ਮੇਰੇ ਜਾਣ ਤੋਂ ਸੰਸਾਰ ਤੋਂ ਬਾਅਦ ਵਿੱਚ ਇਸ ਹਾਲ ਦੇ ਵਿੱਚ ਮੇਰੀ ਫੋਟੋ ਨਹੀਂ ਲੱਗਣੀ ਚਾਹੀਦੀ, ਮੇਰੀ ਫੋਟੋ ਨਾ ਇੱਥੇ ਲੱਗੇ। ਹੁਣ ਸਾਧ ਸੰਗਤ ਕਿੰਨਾ ਫਰਕ ਆ ਗਿਆ, ਇੱਕ ਕਹਿੰਦਾ ਮੇਰੀ ਫੋਟੋ ਚੰਗੀ ਆਵੇ, ਲੋਕਾਂ 'ਚ ਫੋਟੋ ਜਾਵੇ, ਮੇਰਾ ਪ੍ਰਭਾਵ ਵਧੇ, ਇੱਕ ਹਦਾਇਤ ਕਰਦਾ ਕਿ ਮੇਰੇ ਮਰਨ ਤੋਂ ਬਾਅਦ ਵੀ ਮੇਰੇ ਇੱਥੇ ਫੋਟੋ ਨਹੀਂ ਲੱਗਣੀ। ਹੁਣ ਤੁਸੀਂ ਆਪੇ ਅੰਦਾਜ਼ਾ ਲਾਓ ਦੋਨਾਂ ਵਿੱਚ ਕੀ ਫਰਕ ਹੈ। ਦੇਖਣ ਨੂੰ ਦੋਨੋਂ ਸੰਤ, ਦੁਨੀਆਂ ਦੋਨਾਂ ਨੂੰ ਸੰਤ ਕਹਿੰਦੀ ਹੈ, ਪਰ ਅੰਦਰਲੇ ਗੁਰਮਤ ਅਨੁਸਾਰ ਕਿੰਨਾ ਫਰਕ ਆ ਗਿਆ। ਇੱਕ ਕੋਈ ਆ ਪਿੱਛੇ ਜੇ ਵੋਟਾਂ ਪਈਆਂ ਜਦੋਂ MLA ਦੀਆਂ, ਇੱਕ ਕੋਈ ਵੋਟਾਂ ਦੇ ਵਿੱਚ ਖੜਾ ਕਿਸੇ ਮਹਾਂਪੁਰਖ ਕੋਲੇ ਚਲਾ ਗਿਆ, ਜਾ ਕੇ ਮੱਥਾ ਟੇਕਿਆ। ਹੁਣ ਮਹਾਂਪੁਰਖਾਂ ਵਾਸਤੇ ਤਾਂ ਜੋ ਆਵੇ ਸੋ ਰਾਜੀ ਜਾਵੇ, ਉਹਨੇ ਨਮਸਕਾਰ ਕੀਤੇ, ਉਹਨਾਂ ਨੇ ਪ੍ਰਸ਼ਾਦ ਦਿੱਤਾ, ਚਲੋ ਮੱਥਾ ਟੇਕ ਕੇ ਚਲਾ ਗਿਆ। ਹੋਇਆ ਕੀ ਵੀ ਉਹ ਵੋਟਾਂ ਦੇ ਵਿੱਚ ਜਿੱਤ ਗਿਆ, ਹਾਲਾਂਕਿ ਜਿੱਤਣ ਦੇ ਕੋਈ ਆਸਾਰ ਨਹੀਂ ਸਨ, ਪਰ ਉਹ ਵੋਟਾਂ ਜਿੱਤ ਗਿਆ। ਜਦੋਂ ਵੋਟਾਂ ਦੇ ਵਿੱਚ ਜਿੱਤ ਗਿਆ ਤੇ ਉਹਦੇ ਮਨ 'ਚ ਖਿਆਲ ਆਇਆ ਵੀ ਮੈਂ ਉਹਨਾਂ ਸੰਤਾਂ ਕੋਲ ਗਿਆ ਸੀ, ਉਹ ਬੜੇ ਚੰਗੀ ਬਿਰਤੀ ਵਾਲੇ ਮਹਾਂਪੁਰਸ਼ ਲੱਗਦੇ ਸੀ, ਚੰਗੀ ਕਰਨੀ ਵਾਲੇ ਮਹਾਂਪੁਰਸ਼ ਲੱਗਦੇ ਸੀ, ਤੇ ਕਿਉਂ ਨਾ ਮੈਂ ਜਾ ਕੇ ਉਹਨਾਂ ਦਾ ਧੰਨਵਾਦ ਕਰਕੇ ਆਵਾਂ। ਉਹ ਫਿਰ ਧੰਨਵਾਦ ਕਰਨ ਵਾਸਤੇ ਉੱਥੇ ਆਇਆ। ਖੈਰ ਸੰਤਾਂ ਦਾ ਮੈਂ ਤੁਹਾਡੇ ਕੋਲ ਨਾਂ ਲੈ ਵੀ ਦੇਵਾਂ, ਮਹਾਂਪੁਰਖ ਬਾਬਾ ਗੁਰਦੇਵ ਸਿੰਘ ਜੀ ਸਮਾਧ ਵਾਲੇ, ਉਹਨਾਂ ਦੀ ਗੱਲ ਹੈ। ਜਿਸ ਵੇਲੇ ਉਹਨਾਂ ਕੋਲ ਆਇਆ ਤੇ ਲੰਮਾ ਪੈ ਕੇ ਡੰਡੌਤ ਕੀਤੀ ਉਹਨਾਂ ਦੇ ਸਾਹਮਣੇ ਖੜ ਕੇ, ਮਹਾਂਪੁਰਸ਼ੋ ਤੁਸੀਂ ਤਾਂ ਤਨ ਬੜੇ, ਤੁਸੀਂ ਕਰਨੀ ਵਾਲੇ ਮਹਾਂਪੁਰਸ਼ੋ, ਤੁਸੀਂ ਬੜੀ ਕਿਰਪਾ ਕੀਤੀ ਮੇਰੇ ਤੇ, ਮੇਰੇ ਕੋਲ ਜਿੱਤਣ ਦੇ ਆਸਾਰ ਹੀ ਨਹੀਂ ਸੀ, ਮੈਂ ਤਾਂ ਜਿੱਤ ਗਿਆ। ਸਿਫਤਾਂ ਕਰੀ ਗਿਆ ਮਹਾਂਪੁਰਸ਼ਾਂ ਨੇ, ਉਹ ਸੁਣਦੇ ਰਹੇ ਤੇ ਸਾਧ ਸੰਗਤ ਜਦੋਂ ਸੁਣ ਕੇ ਨਾ ਉਹਨਾਂ ਨੇ ਜਿਵੇਂ ਉਹ ਸਿਫਤਾਂ ਕਰੀ ਜਾਵੇ ਉਹਨਾਂ ਨੂੰ ਗੁੱਸਾ ਆਉਂਦਾ, ਤੇ ਜਦੋਂ ਉਹ ਰੱਜ ਗਿਆ ਨਾ ਸਿਫਤਾਂ ਕਰਕੇ ਚੁੱਪ ਕਰ ਗਿਆ, ਕਹਿਣ ਲੱਗੇ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕੇ ਆਏ? ਆਖੇ ਜੀ ਹਾਂ ਮਹਾਰਾਜ, ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕੇ ਆਏ। ਕਹਿਣ ਲੱਗੇ ਉੱਥੇ ਡੰਡੌਤ ਕੀਤੀ ਕਿ ਉੱਥੇ ਮੱਥਾ ਟੇਕਿਆ? ਕਹਿੰਦਾ ਜੀ ਉੱਥੇ ਤਾਂ ਮੱਥਾ ਹੀ ਟੇਕਿਆ। ਕਹਿਣ ਲੱਗੇ ਭਲਿਆ, ਜਿਹਦੇ ਅੱਗੇ ਅਸੀਂ ਡੰਡੌਤਾਂ ਕਰਦੇ ਹਾਂ ਤੂੰ ਉੱਥੇ ਮੱਥਾ ਟੇਕਿਆ, ਤੇ ਸਾਡੇ ਅੜਕੇ ਆਣ ਕੇ ਡੰਡੌਤਾਂ ਕਰਨ ਲੱਗਾ? ਉਹਦੀ ਉਹ ਬਣਾ ਕੇ ਲਾਹੀ ਸਾਧ ਸੰਗਤ ਕਿ ਉਹ ਉੱਥੇ ਤੋਬਾ ਕਰਕੇ ਨਿਕਲੇ। ਇੱਕ ਮਹਾਂਪੁਰਸ਼ ਉਹਨੇ ਜਿਹੜੇ ਆਪ ਮੱਥਾ ਟਿਕਾ ਕੇ ਖੁਸ਼ ਹੁੰਦੇ ਨੇ, ਉਹਨਾਂ ਦੀ ਵਡਿਆਈ ਕਰੋ, ਸਰੋਪੇ ਦਿੰਦੇ ਨੇ, ਪਰ ਇੱਕ ਉਹ ਮਹਾਂਪੁਰਸ਼ ਹੈ ਜਿਹੜਾ ਕਹਿੰਦੇ ਨਹੀਂ ਜੀ, ਪਹਿਲਾਂ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਉਹਨਾਂ ਦਾ ਕਰ, ਉਹਨਾਂ ਨੇ ਸਾਰਾ ਕੁਛ, ਉਹਨਾਂ ਦੀ ਸਾਰੀ ਕਿਰਪਾ। ਤਾਂ ਸਾਧ ਸੰਗਤ, ਇਹ ਸੰਤ ਸੰਤ ਸੰਸਾਰ ਦੀ ਨਿਗਾਹ ਵਿੱਚ ਦੋਨੋਂ ਸੰਤ ਹਨ, ਕਿਉਂਕਿ ਉਹਨਾਂ ਨੇ ਜੋ ਕੁਝ ਤੱਕਿਆ ਹੈ ਉਪਰੋਂ ਦੇਖਿਆ ਹੈ, ਪਰ ਜੋ ਗੁਰਮਤ ਅਨੁਸਾਰ ਸੰਤ ਸੰਤ ਹੈ ਉਹ ਤੁਸੀਂ ਸਾਰੇ ਐਸੇ ਮਹਾਂਪੁਰਸ਼ ਜਿਨ੍ਹਾਂ ਦੀ ਬਾਬਤ ਸਾਹਿਬ ਆਖਦੇ ਨੇ ਕਿ ਸਾਧ ਕੇ ਸੰਗ ਨਹੀਂ ਕਿਛ ਕਾਲ ਦਰਸ਼ਨ ਭੇਟਤ ਹੋਤ ਨਿਹਾਲ। ਤੇ ਫਿਰ ਬੜੀਆਂ ਕਾਲਣਾ ਕਾਲ ਕਾਲ ਕੇ ਸਾਧ ਸੰਗਤ ਫਿਰ ਉਸ ਮਰਾਤਬੇ ਤੇ ਪਹੁੰਚਿਆ ਜਾਂਦਾ ਹੈ, ਜਿਵੇਂ ਤੁਸੀਂ ਕੱਲ ਬਾਬਾ ਸੁਖਦੇਵ ਸਿੰਘ ਜੀ ਪਾਸੋਂ ਉਹਨਾਂ ਦੀ ਆਪਣੀ ਹੱਡ ਬੀਤੀ ਸਾਰੀ ਸੁਣੀ, ਸਰਵਣ ਕੀਤੀ, ਤੇ ਕਿੰਨੀਆਂ ਕਠਿਨਾਈਆਂ ਦੇ ਵਿੱਚੋਂ ਉਹ ਗੁਜ਼ਰੇ। ਅਸੀਂ ਲੋਕ ਇਹ ਦੇਖ ਲੈਂਦੇ ਹਾਂ ਵੀ ਫਲਾਨੇ ਉਹਨਾਂ ਦੀ ਬੜੀ ਚੜ੍ਹਦੀ ਕਲਾ ਹੈ, ਉਹ ਜੋ ਵਜਨ ਕਰਦੇ ਨੇ ਉਹ ਸੱਤ ਹੋ ਜਾਂਦਾ ਹੈ। ਇਹ ਗੱਲਾਂ ਆਪਾਂ ਦੇਖਦੇ ਹਾਂ, ਪਰ ਅਸੀਂ ਕਦੇ ਇਹ ਨਹੀਂ ਦੇਖਿਆ ਕਿ ਉਹ ਜਿਹੜੀਆਂ ਕਠਿਨਾਈਆਂ ਦੇ ਵਿੱਚੋਂ ਵਿਚਰ ਕੇ ਆਏ ਨੇ ਉਹ ਕਠਿਨਾਈਆਂ ਕੀ ਸਨ, ਕਿਸ ਤਰ੍ਹਾਂ ਉਹ ਕੋਈ ਉਮਰ ਹੈ 12-13-15 ਸਾਲ ਦੀ, ਕਿਸ ਤਰ੍ਹਾਂ ਮਹਾਂਪੁਰਸ਼ਾਂ ਨੇ ਕੱਢ ਦਿੱਤਾ ਵੀ ਜਾ ਇੱਥੋਂ, ਫਿਰ ਵੀ ਮਨ ਦੇ ਵਿੱਚ ਘਿਰਨਾ ਨਹੀਂ ਆਈ ਵੀ ਚਲੋ ਛੱਡੋ ਇਹੋ ਜਿਹੇ ਮਹਾਂਪੁਰਸ਼ ਤੋਂ ਕੀ ਲੈਣਾ, ਕਿਸੇ ਹੋਰ ਮਹਾਂਪੁਰਖ ਕੋਲ ਚੱਲਦੇ ਆ। ਅੱਜ ਇਹੀ ਕੁਛ ਹੋ ਰਿਹਾ ਨਾ, ਕਿਸੇ ਮਹਾਂਪੁਰਖ ਕੋਲ ਜਰਾ ਕਠਿਨਾਈ ਦੇਖੀ ਚਲੋ ਇਹਨੂੰ ਛੱਡੋ ਕਿਸੇ ਦੂਜੇ ਕੋਲ ਚੱਲਦੇ ਆ, ਜਿੱਥੇ ਦੇਖਿਆ ਵੀ ਹੁਣ ਇੱਥੇ ਠੀਕ ਹੈ ਉੱਥੇ ਸੇਵਾ ਕੀਤੀ। ਪਰ ਸਾਧ ਸੰਗਤ ਜਿੱਥੇ ਜਿਹਨਾਂ ਨੇ ਕਠਿਨਾਈ ਦੇਣੀ ਹੈ, ਜਿਹਨਾਂ ਉਹਨਾਂ ਨੇ ਉਹਦੇ ਸੁੱਖ ਦੇਣੇ ਹੈ ਨਾ, ਉਹ ਵੀ ਉਹੀ ਦੇ ਸਕਦੇ ਨੇ, ਫਿਰ ਹਰ ਕੋਈ ਦੇ ਵੀ ਨਹੀਂ ਸਕਦਾ। ਕਿਸ ਤਰ੍ਹਾਂ ਬਾਬਾ ਜੀ ਨੇ ਉਹਨਾਂ ਦੇ ਉੱਤੇ ਤਾੜਨਾ ਕੀਤੀਆਂ, ਕਿਵੇਂ ਉਹਨਾਂ 'ਤੇ ਪ੍ਰਸੰਨਤਾ ਕੀਤੀਆਂ, ਕਿਵੇਂ ਬਖਸ਼ਾਂ ਕੀਤੀਆਂ, ਕਿਵੇਂ 2 ਰੁਪਈਏ ਦੇ ਨਾਲ ਹੀ ਸਾਰਾ ਉਹਨਾਂ ਦਾ ਬਚਨ ਨਾਲ ਹੋਣ ਦੇ ਨਾਲ ਕਿੱਥੇ ਕਿੱਥੇ ਜਾ ਕੇ ਆਏ, ਕਿਸ ਕਿਸ ਤਰ੍ਹਾਂ ਕਿੱਥੇ ਕਿੱਥੇ ਵਿਚਰੇ। ਕਿਉਂਕਿ ਕਾਫ਼ੀ ਸਮਾਂ ਪਹਿਲਾਂ ਇਹਨਾਂ ਨੇ ਇੱਕ ਵਾਰੀ ਆਪਣੀ ਹੱਡ ਬੀਤੀ ਥੋੜ੍ਹੀ ਜਿਹੀ ਸ਼ਾਰਟਕੱਟ ਜੀ ਸੁਣਾਈ ਸੀ ਇੱਥੇ ਜਗਰਾਓਂ, ਪਰ ਉਸ ਵੇਲੇ ਰਿਕਾਰਡਿੰਗ ਸਾਫ਼ ਨਹੀਂ ਸੀ, ਉਹ ਠੀਕ ਨਹੀਂ ਹੋਈ। ਅਤੇ ਦਾਸ ਨੇ ਫਿਰ ਬੇਨਤੀ ਕੀਤੀ ਵੀ ਉਹ ਆਪਣੀਆਂ ਯਾਦਾਂ ਨੂੰ ਦੁਬਾਰਾ ਯਾਦ ਤਾਜ਼ਾ ਕਰੋ, ਕਿਉਂਕਿ ਇਹ ਇੱਕ ਜਿਹੜਾ ਬਣ ਰਿਹਾ ਨਾ ਸਾਧ ਸੰਗਤ, ਹੁਣ ਬਾਬਾ ਜੀ ਦੀਆਂ ਸੀਡੀਆਂ ਰਿਕਾਰਡਿੰਗ ਹੋ ਰਹੀਆਂ ਨੇ, ਇਹ ਇੱਕ ਇਤਿਹਾਸ ਬਣ ਰਿਹਾ। ਔਰ ਇਹ ਵੀ ਇੱਕ ਖਾਸ ਖਿਆਲ ਕਰਿਓ ਕਿ ਇਹ ਵੀ ਬਾਬਾ ਜੀ ਦੀ ਰਜ਼ਾ ਦੇ ਵਿੱਚ ਹੈ, ਕਿਉਂਕਿ ਰਜ਼ਾ ਤੋਂ ਬਿਨਾਂ ਤਾਂ ਇਹ ਕਾਬੂ ਹੀ ਨਹੀਂ ਆਉਂਦੇ। ਮੈਨੂੰ ਯਾਦ ਹੈ ਅੱਜ ਤੋਂ 10-15 ਸਾਲ ਪਹਿਲਾਂ ਅਸੀਂ ਬੜਾ ਕਹਿੰਦੇ ਰਹੇ ਵੀ ਕੈਸਟ ਰਿਕਾਰਡ ਕਰਨੀਆਂ, ਬਸ ਕਦੇ ਟਾਈਮ ਹੀ ਨਾ ਬਣਿਆ, ਜਦੋਂ ਟਾਈਮ ਦੇਣਾ ਉਦੋਂ ਕਿਤੇ ਹੋਰ ਹੀ ਹੋਣਾ, ਅਤੇ ਅਸੀਂ ਉਹ ਸਾਰਾ ਕੁਛ ਆਪਦੇ ਚੱਕਦੇ ਹੀ ਰਹਿ ਜਾਣਾ ਪਿੱਛੇ। ਅਤੇ ਫਿਰ ਬਾਬਾ ਕੁੰਦਨ ਸਿੰਘ ਜੀ ਨੇ ਇੱਕ ਵਾਰੀ ਇਹਨਾਂ ਨੂੰ ਕਿਹਾ ਵੀ ਤੁਸੀਂ ਨਾ ਇੱਕ ਮਹੀਨਾ ਨਾਨਕਸਰ ਰਹਿਣਾ, ਅਤੇ ਉਦੋਂ ਜਦੋਂ ਪਤਾ ਲੱਗਿਆ ਵੀ ਉਹ ਕਹਿੰਦੇ ਨਾਨਕਸਰ ਰਹਿਣਾ, ਕਿਤੇ ਨਹੀਂ ਜਾਣਾ ਬਾਹਰ। ਉਸ ਸਮੇਂ ਦੌਰਾਨ ਸਾਧ ਸੰਗਤ ਫਿਰ ਉਸ ਵੇਲੇ 12-15 ਰਿਕਾਰਡਿੰਗਾਂ ਹੋਈਆਂ, ਅਤੇ ਉਹ ਸਮਾਂ ਦੇਖੋ ਲੰਘਦਾ ਲੰਘਦਾ ਗਿਆ ਅੱਜ। ਅਤੇ ਇੱਕ ਵਾਰੀ ਇੱਥੇ ਜਗਰਾਓਂ ਪ੍ਰੋਗਰਾਮ ਬਣਾ ਲਿਆ ਵੀ ਰਿਕਾਰਡਿੰਗ ਕਰਨੀ ਹੈ, ਅਤੇ ਸਾਰੀ ਤਿਆਰੀ ਕੀਤੀ, ਅਤੇ 2-4 ਦਿਨ ਪਹਿਲਾਂ ਫੋਨ ਕਰਦੇ ਰਹੇ, ਪ੍ਰੋਗਰਾਮ ਬੁੱਕ ਕੀਤਾ ਹੈ ਸੀ, ਅਨਾਊਂਸਮੈਂਟ ਵੀ ਕੀਤੀ, ਇਸ਼ਤਿਹਾਰ ਵੀ ਛਪ ਗਏ, ਅਤੇ ਬਾਬਾ ਜੀ ਦਾ ਉਹ ਫੋਨ ਹੀ ਨਾ ਲੱਗਾ, ਕਿਉਂਕਿ ਅੱਜ ਤੋਂ 10-12 ਸਾਲ ਇੰਨਾ ਪਹਿਲਾਂ 8 ਸਾਲ ਪਹਿਲਾਂ ਇੰਨਾ ਪ੍ਰਬੰਧ ਹੈ ਨਹੀਂ ਸੀ ਮੋਬਾਈਲਾਂ ਦਾ, ਫੋਨਾਂ ਦਾ ਵੀ। ਅਤੇ ਉਹ ਕਿਸੇ ਐਸੇ ਏਰੀਏ 'ਚ ਗਏ ਜਿੱਥੇ ਰੇਂਜ ਹੀ ਨਹੀਂ ਸੀ ਜਾਂਦੀ, ਅਤੇ ਆਏ ਨਾ, ਯਾਦ ਭੁੱਲ ਗਿਆ ਜਾਂ ਜਿਵੇਂ ਵੀ ਕਹਿ ਲਓ। ਅਤੇ ਫਿਰ 8-10 ਦਿਨ ਬਾਅਦ ਇੱਥੋਂ ਕਿਤੇ ਲੰਘੇ ਨਾ ਜਦੋਂ, ਅਤੇ ਮੈਨੂੰ ਦੇਖ ਕੇ ਖੜੋ ਗਏ ਅਤੇ ਕਹਿਣ ਲੱਗੇ ਆ ਤੈਨੂੰ ਦੇਖ ਕੇ ਯਾਦ ਆਇਆ ਵੀ ਇੱਥੇ ਜਗਰਾਓਂ ਪ੍ਰੋਗਰਾਮ ਸੀ ਇੱਕ, ਤੂੰ ਐਸੇ ਬੇਪਰਵਾਹ। ਅਤੇ ਮੈਂ ਕਿਹਾ ਚਲੋ ਜਿਵੇਂ ਰਜਾ ਨਿਰੰਕਾਰ ਦੀ। ਤੋ ਹੁਣ ਜਿਹੜਾ ਸਮਾਂ ਬਣਿਆ ਇਹ ਫਿਰ ਬਾਬਾ ਜੀ ਨੇ ਜਦੋਂ ਇਹਨਾਂ ਦੀ ਡਿਊਟੀ ਲਾਈ ਵੀ ਤੁਸੀਂ ਇੱਕ ਮਹੀਨਾ ਇੱਥੇ ਨਾਨਕਸਰ ਰਹਿਣਾ, ਅਤੇ ਇਹ ਸਮਝ ਲਓ ਵੀ ਇਹ ਵੀ ਉਹਨਾਂ ਦੀ ਕਿਰਪਾ ਅਨੁਸਾਰ ਹੀ ਹੋਇਆ ਸਭ ਕੁਛ, ਅਤੇ ਇਹ ਉਹਨਾਂ ਦੀ ਰਜਾ ਵਿੱਚ ਹੀ ਹੈ ਵੀ ਉਹਨਾਂ ਨੂੰ ਪਤਾ ਸੀ ਵੀ ਉੱਦਾਂ ਕੋਈ ਪ੍ਰੋਗਰਾਮ ਬਣਨਾ ਨਹੀਂ, ਅਤੇ ਇਸ ਤਰ੍ਹਾਂ ਹੀ ਬਣਾਓ। ਤੋ ਸਾਧ ਸੰਗਤ, ਆਪਾਂ ਅੱਜ ਇੱਕ ਸੰਤ ਔਰ ਸੰਤ ਦੀਆਂ ਨਿਸ਼ਾਨੀਆਂ ਤੁਹਾਡੇ ਸਾਹਮਣੇ ਰੱਖੀਆਂ ਨੇ, ਤੋ ਕਹਿਣ ਤੋਂ ਭਾਵ ਕਿ ਉਹ ਮਹਾਂਪੁਰਸ਼ ਤਾਂ ਬਹੁਤ ਹੀ ਨਾਨਕ ਕੋਟਨ ਮੈਂ ਕੋ ਨਰਾਇਣ ਜਹ ਚੀਤ, ਔਰ ਐਸੇ ਮਹਾਂਪੁਰਸ਼ ਦੀ ਬਾਬਤੀ ਸਾਹਿਬ ਆਖਦੇ ਨੇ ਕਿ ਸਾਧ ਕੇ ਸੰਗ ਨਹੀਂ ਕਿਛ ਕਾਲ, ਦਰਸ਼ਨ ਭੇਟਤ ਹੋਤ ਨਿਹਾਲ। ਆਓ ਇੱਕ ਵਾਰੀ ਪੜ੍ਹੀਏ ਅਤੇ ਫਿਰ ਸਮਾਪਤੀ ਵੀ ਕਰੀਏ, ਅਤੇ ਬਾਬਾ ਜੀ ਨੂੰ ਬੇਨਤੀ ਹੈ ਕਿ ਸਟੇਜ 'ਤੇ ਆਉਣ ਅਤੇ ਸੰਗਤਾਂ ਨੂੰ ਨਿਹਾਲ ਕਰਨ, ਕਿਉਂਕਿ ਸੰਗਤਾਂ ਬਾਬਾ ਜੀ ਦੀ ਉਡੀਕ ਵਿੱਚ ਬੈਠੀਆਂ ਨੇ ਕਿ ਕਦੋਂ ਕੀਰਤਨ ਸੁਣਾਉਣ ਅਤੇ ਕਥਾ ਕਰਨ। ਆਓ ਇੱਕ ਵਾਰੀ ਉਤਾਰਨਾ ਪੜ੍ਹ ਕੇ ਅਤੇ ਕਰੀਏ ਸਮਾਪਤੀ।
ਸਾਧ ਕੇ ਸੰਗ ਨਹੀਂ ਕਿਛ ਕਾਲ, ਦਰਸ਼ਨ ਭੇਟ ਹੋਤ ਨਿਹਾਲ। ਸਾਧ ਕੇ ਸੰਗ ਨਹੀਂ ਕਿਛ ਕਾਲ, ਦਰਸ਼ਨ ਭੇਟ ਹੋਤ ਨਿਹਾਲ। ਸਾਧ ਕੇ ਸੰਗ ਨਹੀਂ ਕਿਛ ਕਾਲ, ਦਰਸ਼ਨ ਭੇਟ ਹੋਤ ਨਿਹਾਲ। ਸਾਧ ਕੇ ਸੰਗ ਨਹੀਂ ਕਿਛ ਕਾਲ, ਦਰਸ਼ਨ ਭੇਟ
दर्शन भेट तुम्हार। साध के संग नहीं कुछ काल, दर्शन भेट तो तुम्हार।
साध के संग नहीं कुछ काल, दर्शन भेट तो तुम्हार। साध के संग नहीं कुछ काल, दर्शन भेट तो तुम्हार।
दर्शन
दर्शा सकते हैं उन्हां दी रसना तो सरवण करो। फतेह बुलाओ। वाहिगुरु जी का खालसा, वाहिगुरु।